ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਣਾਇ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ। ਹੇ ਪ੍ਰਾਣਨਾਥ ਗੋਬਿੰਦ ਹੈ, ਕਿਰਪਾ ਨਿਧਾਨ ਜਗਤ ਗੁਰੂ, ਹੇ ਸੰਸਾਰ ਤਾਪ ਹਰਣ, ਕਰੁਣਾ ਮੈਂ ਸਭ ਦੁੱਖ ਹਰੋ, ਹੇ ਸ਼ਰਨ ਯੋਗ ਦਇਆਲ ਹੈ, ਦੀਨਾ ਨਾਥ ਮਾਇਆ ਕਰੋ, ਸਰੀਰ ਸਵਸਥ ਖੀਣ ਸਮੇ, ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵੇ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮੋ ਰਾਮ ਨਾਮ ਜਪਿਆ, ਦੁੱਖ ਕਿਲਵਿਖ ਨਾਸ ਗਵਾਇਆ, ਰਾਮ ਗੁਰ ਪਰਚੈ ਗੁਰ ਪਰਚੈ ਧਿਆਇਆ, ਮੈਂ ਹਿਰਦੈ ਰਾਮ ਰਵਾਇਆ, ਰਾਮ ਰਾਮੋ ਰਾਮ ਨਾਮ ਜਪਿਆ, ਦੁੱਖ ਕਿਲਵਿਖ ਨਾਸ ਗਵਾਇਆ, ਰਾਮ ਗੁਰ ਪਰਚੈ ਗੁਰ ਪਰਚੈ ਧਿਆਇਆ, ਮੈਂ ਹਿਰਦੈ ਰਾਮ ਰਵਾਇਆ, ਰਾਮ ਰਵਿਆ ਰਾਮ ਹਿਰਦੈ ਪਰਮਗਤ ਪਾਈ, ਜਾਂ ਗੁਰ ਸਰਣਾਈ ਆਏ, ਲੋਭ ਵਿਕਾਰ ਨਾਵ ਡੁੱਬਦੀ ਨਿਕਲੀ, ਜਾਂ ਸਤਿਗੁਰ ਨਾਮ ਦ੍ਰਿੜਾਏ, ਜੀ ਦਾਨ ਗੁਰਪੂਰੈ ਦੀਆ, ਰਾਮ ਨਾਮ ਚਿਤ ਲਾਏ, ਆਪ ਕਿਰਪਾਲ ਕਿਰਪਾ ਕਰ ਦੇਵੈ, ਨਾਨਕ ਗੁਰ ਸਰਣਾਏ, ਜੀ ਦਾਨ ਗੁਰਪੂਰੈ ਦੀਆ, ਰਾਮ ਨਾਮ ਚਿਤ ਲਾਏ, ਆਪ ਕਿਰਪਾਲ ਕਿਰਪਾ ਕਰ ਦੇਵੈ, ਨਾਨਕ ਗੁਰ ਸਰਣਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤ ਸਰੂਪ ਅੰਤਰਜਾਮੀ, ਧਰਤੀ ਨੂੰ ਧੀਰਜ ਬਖਸ਼ਣਹਾਰ ਕਲਯੁਗੀ ਜੀਆਂ ਦੇ ਉਧਾਰ ਕਰਤਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਅਤੇ ਕਲਿਆਣਕਾਰੀ ਦਰਬਾਰ ਅੰਦਰ ਹਾਜ਼ਰੀ ਭਰ ਰਹੇ ਗੁਰਮੁਖ ਮਾਈ ਭਾਈ ਵਡਭਾਗੀ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਰਹਿਮਤ ਦਾ ਸਦਕਾ ਸ਼ਾਮ ਦੇ ਸਮੇਂ ਰਹਿਰਾਜ ਸਾਹਿਬ ਜੀ ਦੇ ਪਾਠ ਉਪਰੰਤ ਰਾਗੀ ਜਥਿਆਂ ਪਾਸੋਂ ਹਜ਼ੂਰ ਦੀ ਅੰਮ੍ਰਿਤਮਈ ਧੁਰਕੀ ਬਾਣੀ ਦਾ ਸ਼ਬਦ ਕੀਰਤਨ ਆਪ ਜੀ ਸੁਣ ਚੁੱਕੇ ਹੋ। ਹੁਣ ਜੋ ਇਸ ਸਥਾਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਆਖਿਆ ਵਿਚਾਰ ਆਰੰਭ ਹੈ, ਸਤਿਗੁਰੂ ਜੀ ਦੀ ਆਪਣੀ ਬਖਸ਼ਿਸ਼ ਦਾ ਸਦਕਾ ਅਤੇ ਆਪ ਸੰਗਤਾਂ ਦੇ ਆਸ਼ੀਰਵਾਦ ਦੁਆਰਾ ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸ਼ਰਧਾ ਸਤਿਕਾਰ ਭੈ ਭਾਵਨੀ ਦੁਆਰਾ ਸਤਿਗੁਰੂ ਜੀ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਸੁਣ ਕੇ ਅਧਿਆਤਮਕ ਪਰਮਾਰਥਕ ਲਾਭ ਪ੍ਰਾਪਤ ਕਰਨ ਦਾ ਯਤਨ ਕਰੀਏ। ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਸਾ ਰਾਗ ਦੇ ਦੂਸਰੇ ਛੰਤ ਦੇ ਦੂਜੇ ਅੰਕ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਜ਼ੂਰ ਬਚਨ ਕਰ ਰਹੇ ਨੇ ਕਿ ਹੇ ਰਾਮ ਹੇ ਭਾਈ, ਅਸੀਂ ਰਾਮ ਹੀ ਰਾਮ ਦੇ ਨਾਮ ਨੂੰ ਜਪਿਆ ਹੈ। ਰਾਮੋ ਰਾਮ ਦਾ ਮਤਲਬ ਹੈ ਨਿਸ਼ਚੇ ਵਾਚਕ ਇੱਕੋ ਦਾ, ਜਿਹੜਾ ਪਿੱਛੇ ਵੀ ਰਮਿਆ ਹੋਇਆ ਸੀ ਪਿਛਲੇ ਸਮੇਂ ਦੌਰਾਨ, ਹੁਣ ਅੱਜ ਇਸ ਸਮੇਂ ਵਿੱਚ ਵੀ ਮੌਜੂਦ ਹੈ, ਜਿਹੜਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਵਾਹਿਗੁਰੂ ਹੈ, ਜਿਹੜਾ ਸਦਾ ਸਦਾ ਲਈ ਤਿੰਨਾਂ ਸਮਿਆਂ ਵਿੱਚ ਹੀ ਮੌਜੂਦ ਰਹਿੰਦਾ। ਸਾਰੀ ਕਾਇਨਾਤ ਕੁਦਰਤ ਸਾਜੀ ਹੋਈ ਵਿੱਚ ਵੀ ਆਪ ਰਮਿਆ ਹੋਇਆ ਹੈ, ਉਹ ਜਿਹੜਾ ਕਾਦਰ ਅਕਾਲ ਪੁਰਖ ਹੈ ਕੁਦਰਤ ਨੂੰ ਰਚਣ ਵਾਲਾ ਤੇ ਵਿੱਚ ਸਮਾਇਆ ਹੋਇਆ, ਅਸੀਂ ਉਸ ਰਾਮ ਦੇ ਨਾਮ ਨੂੰ ਜਪਿਆ ਹੈ। ਇਸ ਕਰਕੇ ਸਾਡੇ ਸਭ ਦੁੱਖ ਤੇ ਕਿਲਵਿਖ ਦਾ ਅਰਥ ਹੈ ਬੱਜਰ ਪਾਪ, ਦੁੱਖ ਨਾਸ ਹੋ ਗਏ ਹਨ ਤੇ ਕਿਲਵਿਖ ਬੱਜਰ ਪਾਪ ਗਵਾ ਦਿੱਤੇ ਹਨ ਪਰਮੇਸ਼ਵਰ ਦੇ ਨਾਮ ਨੇ, ਤੇ ਆਪਣੇ ਆਪ ਤੇ ਘਟਾ ਕੇ ਸਤਿਗੁਰੂ ਜੀ ਸਿੱਖਿਆ ਇਹ ਦੇ ਰਹੇ ਨੇ ਕਿ ਭਾਈ ਜਿਨ੍ਹਾਂ ਨੇ ਵੀ ਪਰਮਾਤਮਾ ਦੇ ਨਾਮ ਨੂੰ ਜਪਿਆ ਹੈ ਉਹਨਾਂ ਨੇ ਆਪਣੇ ਦੁੱਖ ਵੀ ਤੇ ਪਾਪ ਵੀ ਨਾਸ ਕਰ ਲਏ, ਦੂਰ ਕਰ ਲਏ, ਮੇਟ ਦਿੱਤੇ ਹਨ। ਰਾਮ ਦੇ ਨਾਮ ਵਿੱਚ ਇਹ ਤਾਸੀਰ ਹੈ, ਇਹ ਰਾਮ ਦੇ ਨਾਮ ਜਪਣ ਵਿੱਚ ਗੁਣ ਹੈ, ਇਹ ਫਲ ਹੈ ਰਾਮ ਦੇ ਨਾਮ ਨੂੰ ਜਪਣ ਦਾ, ਭਾਈ ਦੁੱਖ ਵੀ ਤੇ ਪਾਪ ਵੀ ਨਾਸ ਹੋ ਜਾਂਦੇ ਨੇ। ਹੁਣ ਸਵਾਲ ਉੱਠਦਾ ਹੈ ਕਿ ਜਿਨ੍ਹਾਂ ਨੇ ਰੱਬ ਦਾ ਨਾਮ ਜਪਿਆ ਪੁਰਾਣੇ ਸਮਿਆਂ ਤੋਂ ਲੈ ਕੇ, ਪ੍ਰਹਿਲਾਦ ਜੀ ਵਰਗਿਆਂ ਨੂੰ ਕਿੰਨੇ ਦੁੱਖ ਦਿੱਤੇ ਗਏ, ਫਿਰ ਆ ਕਲਯੁਗ ਦੇ ਸਮੇਂ 'ਚ ਵੀ ਤ੍ਰੇਤੇ ਦੁਆਪਰ 'ਚ ਵੀ ਜਿਹੜੇ ਅਨੇਕਾਂ ਗੁਰਮੁਖ ਹੋਏ ਨੇ ਉਹਨਾਂ ਨੂੰ ਦੁੱਖ ਝੱਲਣੇ ਪਏ, ਕਬੀਰ ਜੀ ਨੂੰ, ਨਾਮਦੇਵ ਜੀ ਨੂੰ, ਇਸੇ ਤਰ੍ਹਾਂ ਸਾਡੇ ਸਿੱਖ ਪੰਥ ਦੇ ਅੰਦਰ ਸਾਡੇ ਸਤਿਗੁਰੂ ਅਰਜਨ ਦੇ ਮਹਾਰਾਜ ਤੋਂ ਬਹੁਤਾ ਵੱਧ ਨਾਮ ਜਪਣ ਵਾਲਾ ਕੌਣ ਹੋ ਸਕਦਾ ਹੈ। ਨਾਮ ਦਾ ਸਰੂਪ ਹੀ ਸਨ ਸਤਿਗੁਰੂ, ਤੇ ਉਹਨਾਂ ਨੂੰ ਵੀ ਤਤੀਆਂ ਤਵੀਆਂ ਤੇ ਬਿਠਾ ਕੇ ਦੁੱਖ ਦਿੱਤੇ ਗਏ, ਨਵੇਂ ਪਾਤਸ਼ਾਹ ਦਾ ਸੀਸ ਕਲਮ ਕੀਤਾ ਗਿਆ, ਹੋਰ ਗੁਰਸਿੱਖਾਂ ਨੂੰ ਔਰ ਸਰਮੱਦ ਫਕੀਰ ਵਰਗਿਆਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ, ਕਤਲ ਕੀਤਾ ਗਿਆ। ਪਰ ਸਤਿਗੁਰੂ ਦੀ ਬਾਣੀ ਕਹਿ ਰਹੀ ਹੈ ਕਿ ਜਿਨ੍ਹਾਂ ਨੇ ਰਾਮ ਦੇ ਨਾਮ ਨੂੰ ਜਪਿਆ ਉਹਨਾਂ ਦੇ ਦੁੱਖ ਵੀ ਤੇ ਪਾਪ ਵੀ ਨਾਸ ਹੋ ਜਾਂਦੇ ਨੇ। ਇਹ ਮਨੁੱਖੀ ਮਨ ਦੇ ਵਿੱਚ ਇਹ ਸਵਾਲ ਉੱਠਣਾ ਸੁਭਾਵਿਕ ਹੈ। ਇਸ ਗੱਲ ਦੀ ਵਿਚਾਰ ਵਿਆਖਿਆ ਯਤਨ ਕਰਾਂਗਾ ਕਿ ਆਪ ਜੀ ਨੂੰ ਸਮਝ ਪੈ ਜਾਵੇ ਵੀ ਕੀ ਕਾਰਨ ਹੈ। ਹੁਣ ਇਹ ਪੜਚੋਲ ਕਰਨੀ ਪਏਗੀ ਕਿ ਦੁੱਖ ਕੀ ਹੈ ਔਰ ਦੁੱਖਾਂ ਦੀ ਪੈਦਾਇਸ਼ ਕਿੱਥੋਂ ਹੈ। ਜਿਹੜਾ ਦੁੱਖ ਹੈ ਇੱਕੋ ਹੀ ਹੈ ਕੇਵਲ ਅਸਲ ਵਿੱਚ, ਤੇ ਉਸ ਦੁੱਖ ਵਿੱਚੋਂ ਬਾਕੀ ਦੁੱਖ ਨਿਕਲੇ ਹੋਏ ਨੇ, ਉਹ ਦੁੱਖ ਹੈ ਪਰਮਾਤਮਾ ਤੋਂ ਵਿਛੋੜਾ, ਵਾਹਿਗੁਰੂ ਤੋਂ ਵਿਛੋੜਾ ਜਿਹੜਾ ਪੈ ਗਿਆ ਜੀਵ ਨੂੰ ਪਰਮਾਤਮਾ ਵਿੱਚ, ਤੇ ਇਸ ਜੀਵ ਦੇ ਵਿੱਚ ਜਿਹੜੀ ਅਗਿਆਨਤਾ ਦੀ ਵਿਥ ਪੈ ਗਈ ਹੈ, ਇਹੋ ਹੀ ਦੁੱਖ ਹੈ ਅਸਲ ਵਿੱਚ। ਸਾਰੇ ਦੁੱਖਾਂ ਦੀ ਪੈਦਾਇਸ਼ ਅਗਿਆਨ ਹੈ। ਇਸ ਅਗਿਆਨ ਕਰਕੇ ਮਨੁੱਖ ਦੁੱਖ ਦੇ ਸਹਿਤ ਹੈ। ਦੁੱਖ ਕਿਉਂ ਮਿਲਦਾ? ਬੁਰੇ ਕਰਮ ਕਰਨ ਕਰਕੇ, ਬੁਰੇ ਕਰਮ ਜੀਵ ਕਿਉਂ ਕਰਦਾ? ਕਿਉਂਕਿ ਅਗਿਆਨ ਹੈ। ਜਿਸ ਦੀਆਂ ਅੱਖਾਂ ਖੁੱਲ ਜਾਣ, ਜਿਸ ਦੇ ਅੰਦਰ ਗਿਆਨ ਹੋ ਜਾਏ ਤਾਂ ਇਹ ਸੰਸਾਰ ਇੱਕ ਤਮਾਸ਼ਾ ਹੈ, ਇੱਕ ਖੇਲ ਹੈ, ਇਹ ਨਾਸਵੰਤ ਹੈ। ਉਹ ਮਨੁੱਖ ਨਾ ਆਪਣੇ ਸਰੀਰ ਵਾਸਤੇ, ਨਾ ਆਪਣੇ ਸੰਬੰਧੀਆਂ ਵਾਸਤੇ, ਨਾ ਧਨ ਜੋੜਨ ਲਈ, ਨਾ ਆਪਣੇ ਸੁੱਖਾਂ ਲਈ, ਨਾ ਸੰਬੰਧੀਆਂ ਦੇ ਸੁੱਖਾਂ ਲਈ ਕਦੇ ਪਾਪ ਕਰੇਗਾ। ਬੁਰਾ ਕਰਮ ਨਹੀਂ ਕਰੇਗਾ ਤੇ ਉਹਨੂੰ ਬੁਰੇ ਕਰਮ ਦਾ ਫਲ ਵੀ ਨਹੀਂ ਮਿਲੇਗਾ। ਪਿੱਛੇ ਵੀ, ਪਿਛਲੇ ਜਨਮਾਂ ਵਿੱਚ ਵੀ ਅਗਿਆਨਤਾ ਕਰਕੇ ਬੁਰੇ ਕਰਮ ਕੀਤੇ ਤੇ ਦੁੱਖ ਆ ਚੰਬੜੇ, ਹੁਣ ਵੀ ਕਰੀ ਜਾ ਰਿਹਾ, ਦੁੱਖਾਂ ਦੇ ਬੰਨ ਨੂੰ ਬੰਨੀ ਜਾ ਰਿਹਾ, ਦੁੱਖਾਂ ਨੂੰ ਆਪ ਪੈਦਾ ਕਰ ਰਿਹਾ ਜਿਹੜੇ ਅਗਲੇ ਜਨਮਾਂ 'ਚ ਫਿਰ ਲੱਗਣਗੇ। ਇਸ ਵਾਸਤੇ ਦੁੱਖ ਦੀ ਪੈਦਾਇਸ਼ ਅਗਿਆਨ ਵਿੱਚੋਂ ਹੈ। ਤੇ ਗਿਆਨ ਵੀ ਦੋ ਤਰ੍ਹਾਂ ਦਾ, ਅਗਿਆਨ ਵੀ ਦੋ ਤਰ੍ਹਾਂ ਦਾ। ਅਗਿਆਨ ਇੱਕ ਤਾਂ ਉਹ ਜਿਨ੍ਹਾਂ ਨੇ ਕੁਛ ਨਹੀਂ ਕਦੇ ਸੁਣਿਆ, ਕੁਝ ਨਹੀਂ ਕਦੇ ਪੜ੍ਹਿਆ, ਜਿਨ੍ਹਾਂ ਨੂੰ ਕਦੇ ਇਹ ਖਬਰ ਨਹੀਂ ਹੋਈ ਭਈ ਅਸੀਂ ਆਤਮਾ ਹਾਂ, ਪਰਮਾਤਮਾ ਕੀ ਹੈ, ਆਤਮਾ ਕੀ ਹੈ, ਸੰਸਾਰ ਮਿੱਥਿਆ ਹੈ, ਜਿਨ੍ਹਾਂ ਨੇ ਕਦੇ ਇਸ ਗੱਲ ਨੂੰ ਵਿਚਾਰਿਆ ਨਹੀਂ, ਪੜਚੋਲਿਆ ਨਹੀਂ, ਇੱਕ ਉਹ ਅਗਿਆਨੀ ਹੁੰਦੇ ਨੇ ਤੇ ਇੱਕ ਗਿਆਨ ਪੜ੍ਹ ਕੇ ਵੀ ਅਗਿਆਨੀ ਹੁੰਦੇ ਨੇ। ਸਾਡੇ ਵਰਗੇ ਲੋਕ ਜਿਨ੍ਹਾਂ ਨੇ ਗਿਆਨ ਪੜ੍ਹਿਆ ਤਾਂ ਬਹੁਤ ਹੁੰਦਾ ਪਰ ਪੜ੍ਹ ਪੜ੍ਹ ਕੇ ਉਸ ਨੂੰ ਅਮਲ 'ਚ ਨਹੀਂ ਲਿਆਂਦਾ, ਉਹ ਵੀ ਅਗਿਆਨੀਆਂ ਵਰਗੇ ਨੇ। ਸਗੋਂ ਅਗਿਆਨੀ ਜਿਨ੍ਹਾਂ ਨੇ ਨਹੀਂ ਪੜ੍ਹਿਆ ਉਹਨਾਂ ਨਾਲੋਂ ਵੀ ਗਿਆਨਵਾਨ ਜਿਹੜਾ ਪੜ੍ਹਿਆ ਹੋਇਆ ਜ਼ਿਆਦਾ ਅਗਿਆਨੀ ਹੈ। ਕਬੀਰ ਜੀ ਨੇ ਕਿਹਾ ਭਈ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ, ਉਹ ਵਿਦਿਆ, ਉਹ ਸਿਆਣਪ, ਉਹ ਸਮਝ, ਉਹ ਸੂਝ ਕਾਹਦੀ ਹੋਈ? ਤੇ ਜਿਹੜਾ ਮਨੁੱਖ ਹੱਥ 'ਚ ਦੀਵਾ ਫੜਿਆ ਹੋਇਆ, ਦੀਵਾ ਰੌਸ਼ਨੀ ਕਰ ਰਿਹਾ ਹੈ ਕਿ ਅਗਲੇ ਪਾਸੇ ਖੂਹ ਹੈ, ਹੱਥ ਦੀ ਹਥੇਲੀ ਤੇ ਦੀਵਾ ਫੜ ਕੇ ਕੋਈ ਮਨੁੱਖ ਖੂਹ 'ਚ ਡਿੱਗ ਪਏ ਤੇ ਉਹ ਕਾਹਦਾ ਸਿਆਣਾ ਹੋਇਆ? ਕੋਈ ਸਿਆਣਪ ਨਹੀਂ, ਕੋਈ ਅਕਲ ਨਹੀਂ, ਕੋਈ ਵਿਦਿਆ ਉਹਦੇ ਪਾਸ ਨਹੀਂ, ਉਹ ਬਿਲਕੁਲ ਬੇਵਕੂਫ ਹੈ, ਉਹ ਮੂਰਖ ਹੈ। ਤਾਂ ਹੀ ਸਤਿਗੁਰਾਂ ਨੇ ਸਾਡੇ ਵਰਗਿਆਂ ਨੂੰ ਬਾਣੀ 'ਚ ਕਿਹਾ ਭਈ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਜਿਸਨੇ ਬ੍ਰਹਮ ਵਿਦਿਆ ਨੂੰ ਪੜ੍ਹਿਆ ਤਾਂ ਹੈ, ਜਿਹੜਾ ਆਤਮਾ ਪਰਮਾਤਮਾ ਬਾਰੇ ਗਿਆਨ ਹੈ ਨਾ, ਇਹ ਵੇਦਾਂ 'ਚ ਵੀ ਲਿਖਿਆ ਹੋਇਆ, ਉਪਨਿਸ਼ਦਾਂ 'ਚ ਵੀ ਲਿਖਿਆ ਹੋਇਆ, ਸਿਆ ਸ਼ਾਸਤਰਾਂ 'ਚ ਵੀ ਲਿਖਿਆ ਹੋਇਆ, 18 ਪੁਰਾਣਾਂ 'ਚ ਵੀ ਲਿਖਿਆ ਹੋਇਆ। ਇੱਕ ਵਿਦਵਾਨ ਮੁਸਲਮਾਨ ਨੇ ਬੜਾ ਸੁੰਦਰ ਬਚਨ ਲਿਖਿਆ, ਮੈਂ ਰਹਾ ਦੇ ਨਾਲ ਤੁਹਾਨੂੰ ਪੜ੍ਹ ਕੇ ਸੁਣਾਉਣ ਲੱਗਾ। ਉਹ ਕਹਿੰਦਾ ਭਈ ਪੜ੍ਹ ਪੜ੍ਹ ਇਲਮ ਕਿਤੇਬਾਂ ਸਭੇ ਤੇ ਤੂੰ ਨਾਮ ਰਖਾ ਲਿਆ ਕਾਜ, ਉਹ ਮੱਕੇ ਗਿਆ ਤੇ ਹੱਜ ਗੁਜ਼ਾਰੇ, ਓਏ ਤੂੰ ਨਾਮ ਰਖਾ ਲਿਆ ਹਾਜੀ, ਫੜ ਤਲਵਾਰ ਦਿਲਾਵਰ ਬਣਿਓ, ਓਏ ਤੂੰ ਨਾਮ ਰਖਾ ਲਿਆ ਗਾਜੀ, ਅਜੇ ਤਾਂ ਬੁੱਲਿਆ ਕੁਝ ਵੀ ਨਹੀਂ ਬਣਿਆ, ਓਏ ਸਾਈ ਨਾ ਹੋਇਓ ਰਾਜੀ। ਅਜੇ ਬਣਿਆ ਕੁਛ ਨਹੀਂ ਕਿਉਂਕਿ ਸਾਈ ਰਾਜੀ ਨਹੀਂ ਹੋਇਆ। ਇਸ ਵਾਸਤੇ ਤੇਰੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਤੇ ਤੇਰੇ ਮੱਕੇ ਦੇ ਹੱਜ ਗੁਜ਼ਾਰੇ ਹੋਏ, ਬੁੱਲੇ ਸ਼ਾਹ ਕਹਿੰਦਾ ਜੇ ਕਿਸੇ ਅਰਥ ਨਹੀਂ, ਸਾਧਨ ਕੀਤੇ, ਕਰਮ ਕੀਤੇ, ਵਿਦਿਆ ਪੜ੍ਹੀ, ਗਿਆਨ ਪੜ੍ਹਿਆ, ਉਦੋਂ ਹੀ ਸਫਲਾ ਹੋਵੇਗਾ, ਉਦੋਂ ਹੀ ਫਲੀ ਪੂਤ ਹੋਵੇਗਾ ਜਦੋਂ ਤੇਰਾ ਕੁਝ ਸੌਰ ਜਾਏਗਾ। ਜਦੋਂ ਤੱਕ ਸੌਰਿਆ ਕੁਝ ਨਹੀਂ ਉਦੋਂ ਤੱਕ ਹਾਂਢ ਹੀ ਪੱਲੇ ਪੈਂਦੀ ਹੈ। ਜੋਗੀ ਬਣ ਗਿਆ, ਘਰ ਬਾਰ ਛੱਡ ਗਿਆ, ਡੰਡ ਕਮੰਡਲ ਮੋਢੇ ਭਾਰ, ਯੋਗ ਨਹੀਂ ਕਰਮਾਂ ਦੀ ਮਾਰ, ਅਜੇ ਤੇ ਕਰਮਾਂ ਦੀ ਮਾਰ ਹੀ ਪਈ ਹੋਈ ਹੈ, ਅਜੇ ਰੱਬ ਵਿੱਚ ਜੁੜਿਆ ਨਹੀਂ ਤਾਂ ਯੋਗ ਕਾਹਦਾ। ਇਸ ਵਾਸਤੇ ਗੁਰੂ ਕੇ ਪਿਆਰਿਓ, ਹੁਣ ਸਵਾਲ ਉੱਠਦਾ ਵੀ ਵੇਖੋ ਜੀ, ਅਗਿਆਨ ਜਿਹੜਾ ਇਹ ਦੁੱਖ ਹੈ, ਤੇ ਰੱਬ ਦੇ ਪਿਆਰਿਆਂ ਨੂੰ ਤਾਂ ਗਿਆਨ ਹੋ ਜਾਂਦਾ, ਬੰਦਗੀ ਕਰਨ ਵਾਲਿਆਂ ਨੂੰ ਤਾਂ ਗਿਆਨ ਹੋ ਜਾਂਦਾ ਪ੍ਰਾਪਤ, ਅੰਦਰੋਂ ਜਿਹੜਾ ਨਿਰਾਵਰਨ ਗਿਆਨ ਹੈ ਉਹਨਾਂ ਦੀਆਂ ਅੱਖਾਂ ਤੇ ਅੰਦਰੋਂ ਖੁੱਲ ਜਾਂਦੀਆਂ ਨੇ, ਤੇ ਉਹਨਾਂ ਨੂੰ ਫਿਰ ਦੁੱਖ ਕਿਉਂ? ਗੁਰੂ ਕੇ ਪਿਆਰਿਓ, ਤਿੰਨ ਪ੍ਰਕਾਰ ਦੇ ਕਰਮ ਹਨ, ਇੱਕ ਸੰਚਿਤ ਕਰਮ ਹਨ, ਇੱਕ ਪਰਾਰਬਧ ਕਰਮ ਹਨ ਤੇ ਇੱਕ ਕਿਰੇਮਾਨ ਕਰਮ ਨੇ। ਜਿਹੜੇ ਕਿਰੇਮਾਨ ਕਰਮ ਹਨ ਹੁਣ ਅਸੀਂ ਕਰ ਰਹੇ ਹਾਂ, ਜਿਹੜੇ ਇਸੇ ਤਰ੍ਹਾਂ ਪਿਛਲੇ ਜਨਮਾਂ 'ਚ ਵੀ ਜਦੋਂ ਕੀਤੇ ਸਨ ਉਦੋਂ ਕਿਰੇਮਾਨ ਕਰਮ ਸਨ, ਉਹਨਾਂ ਕਰਮਾਂ ਨੂੰ ਕਰਨ ਦੇ ਨਾਲ ਜਦੋਂ ਅਗਲੇ ਜਨਮ ਮਿਲੀ ਗਏ ਤੇ ਉਹ ਕਰਮ ਜਿਹੜੇ ਸੀ ਸੰਚਿਤ ਕਰਮ ਬਣਦੇ ਗਏ। ਸੰਚਿਤ ਦਾ ਅਰਥ ਹੈ ਜਮ੍ਹਾਂ ਹੋਣ ਲੱਗ ਪਏ। ਉਹਨਾਂ ਕਰਮਾਂ ਵਿੱਚੋਂ ਜਿੰਨੇ ਕਰਮਾਂ ਦਾ ਫਲ ਇਸ ਜਨਮ ਵਿੱਚ ਭੋਗਣਾ ਹੈ, ਇਹਨਾਂ ਨੂੰ ਪਰਾਰਬਧ ਕਰਮ ਕਿਹਾ ਜਾਂਦਾ। ਜਿਵੇਂ ਕੁਝ ਤੀਰ ਪੱਥੇ ਵਿੱਚ ਪਏ ਨੇ, ਉਹ ਤਾਂ ਪਏ ਨੇ। ਇੱਕ ਤੀਰ ਚਿੱਲੇ 'ਤੇ ਰੱਖ ਕੇ ਚਲਾ ਦਿੱਤਾ, ਉਹਨੇ ਕੋਈ ਨਾ ਕੋਈ ਨਿਸ਼ਾਨਾ ਤਾਂ ਫੁੰਡਣਾ ਹੀ ਆ, ਹੁਣ ਵਾਪਸ ਨਹੀਂ ਹੋ ਸਕਦਾ। ਇੱਕ ਤੀਰ ਹਨ ਜਿਹੜੇ ਪੱਥੇ ਵਿੱਚ ਅਜੇ ਜਮ੍ਹਾਂ ਹੋਣੇ ਨੇ, ਕਿਰੇ ਮਾਨ ਕਰਮ ਜਿਹੜੇ ਇਸ ਜਨਮ ਵਿੱਚ ਕਮਾ ਰਹੇ ਹਾਂ ਉਹ ਅਜੇ ਜਮ੍ਹਾਂ ਹੋਣੇ ਹਨ, ਅਜੇ ਉਹਨਾਂ ਦਾ ਫਲ ਭੋਗਣ ਦੀ ਵਾਰੀ ਨਹੀਂ ਹੈ। ਜਿਹੜੇ ਸੰਚਿਤ ਕਰਮ ਹਨ ਉਹ ਪੱਥੇ ਜਮ੍ਹਾਂ ਪਏ ਨੇ, ਪਰਾਰਬਧ ਕਰਮ ਚੱਲ ਚੁੱਕੇ ਨੇ। ਭਾਵ ਇਸ ਜਨਮ ਵਿੱਚ ਜੋ ਪਿਛਲਾ ਕੋਈ ਕਰਮ ਹੈ ਉਹਦੇ ਲਿਹਾਜ ਨਾਲ ਇੱਕ ਇਹ ਕਾਰਨ ਹੁੰਦਾ। ਦੂਸਰਾ ਕਾਰਨ, ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਬਚਨ ਲਿਖੇ ਨੇ, ਇੱਕ ਮੈਂ ਹੱਥ ਜੋੜ ਕੇ ਬੀਬੀਆਂ ਨੂੰ ਸੰਗਤ ਨੂੰ ਬੜੀ ਗੁਜ਼ਾਰਿਸ਼ ਕਰਨ ਲੱਗਾ ਭਈ ਸੰਗਤ ਵਿੱਚ ਜਦੋਂ ਕਥਾ ਕੀਰਤਨ ਹੁੰਦਾ ਹੁੰਦਾ ਬੜੀ ਮੁਸ਼ਕਲ ਦੇ ਨਾਲ ਮਨ ਕਿਤੇ ਕਾਗਰ ਹੁੰਦਾ ਸੀ, ਬ੍ਰਹਮ ਗਿਆਨੀ ਤਾਂ ਹੈ ਨਹੀਂ, ਭਈ ਸਾਡਾ ਮਨ ਜੁੜਿਆ ਹੋਇਆ ਲਗਾਤਾਰ ਹੀ ਮਸਾਂ ਮਸਾਂ ਗੁਰੂ ਦੇ ਸ਼ਬਦ ਦੇ ਆਸਰੇ ਕਿਤੇ ਮਨ ਕਾਗਰ ਹੁੰਦਾ ਤੇ ਵਿੱਚੋਂ ਕੋਈ ਰੌਲਾ ਪਾ ਦੇ ਤੇ ਤੁਸੀਂ ਬੱਚਿਆਂ ਨੂੰ ਇੰਝ ਲੈ ਕੇ ਆਓ ਉਹ ਗੁਰਦੁਆਰੇ ਵੀ ਜਿਵੇਂ ਪਲੇ ਗਰਾਊਂਡ ਹੁੰਦੀ ਆ, ਇਹ ਦੁੜੰਗੇ ਲਾਉਣ ਲਈ ਨਹੀਂ ਗੁਰਦੁਆਰਾ ਸਾਹਿਬ, ਇਹ ਤਾਂ ਕਥਾ ਕੀਰਤਨ ਵਾਸਤੇ ਆ। ਤੁਸੀਂ ਇਤਿਹਾਸ ਪੜ੍ਹੋ ਆਪਣਾ, ਗੁਰੂ ਸਾਹਿਬਾਨਾਂ ਦੇ ਵੇਲੇ ਸੰਗਤ ਏਡੀ ਸਿਆਣੀ ਹੁੰਦੀ ਸੀ, ਇਸ ਢੰਗ ਨਾਲ ਪ੍ਰੇਮੀ ਕਦਮ ਰੱਖਦੇ ਸਨ ਕਿ ਸਾਡੇ ਕਦਮ ਦਾ ਖੜਾਕ ਸੁਣ ਕੇ ਕਿਸੇ ਸਿੱਖ ਦੀ ਬਿਰਤੀ ਉਥਾਨ ਨਾ ਹੋ ਜਾਵੇ। ਇਹ ਬਹੁਤ ਵੱਡਾ ਪਾਪ ਵੀ ਲੱਗਦਾ ਜਾਣ ਬੁੱਝ ਕੇ ਜਿਹੜਾ ਰੌਲਾ ਪਾਏ, ਤੇ ਜਿਹੜਾ ਜਾਣ ਬੁੱਝ ਕੇ ਬੱਚੇ ਨੂੰ ਸੰਭਾਲੇ ਨਾ। ਮਾਈਆਂ ਬੀਬੀਆਂ ਜਾਂ ਪਿਤਾ ਦਾ ਫਰਜ਼ ਬਣਦਾ ਜੇ ਬੱਚਾ ਇਕੱਲਾ ਹੀ ਸਾਰਿਆਂ ਦਾ ਰਸ ਖਰਾਬ ਕਰ ਰਿਹਾ, ਫਟਾਫਟ ਬਾਹਰ ਲੈ ਜਾਓ, ਦੂਜਿਆਂ ਦਾ ਰਸ ਕਿਉਂ ਖਰਾਬ ਕਰ ਰਹੇ ਹੋ? ਇਹ ਪਿਓ ਦੀ ਜਾਇਦਾਦ ਤਾਂ ਹੈ ਨਹੀਂ, ਇਹ ਗੁਰੂ ਮਹਾਰਾਜ ਦਾ ਗੁਰਦੁਆਰਾ। ਗੁਰੂ ਕੇ ਪਿਆਰਿਓ ਨਾਰਾਜ਼ ਨਾ ਹੋਇਓ, ਮੈਂ ਵੀ ਹੋਵਾਂ ਇਵਨ, ਮੈਨੂੰ ਵੀ ਕਹਿ ਦਿਓ। ਔਰ ਇਸ ਕਰਕੇ ਟੈਲੀਫੋਨ ਬੰਦ ਕਰਕੇ ਆਇਆ ਕਰੋ, ਬੱਚਿਆਂ ਨੂੰ ਸਾਂਭ ਕੇ ਰੱਖਿਆ ਕਰੋ, ਇਹ ਤੁਹਾਡਾ ਫਰਜ਼ ਬਣਦਾ। ਰਹਿਤਨਾਮੇ ਦੇ ਬਚਨ ਨੇ, ਹਾਰ ਜਸ ਕਰਤੇ ਬਾਤ ਚਲਾਵੈ ਗੋਬਿੰਦ ਸਿੰਘ ਧੱਕੇ ਜਮ ਖਾਵੈ। ਜਿਹੜਾ ਜਾਣ ਬੁੱਝ ਕੇ ਸਿਆਣਾ ਬਿਆਣਾ ਵਿਅਕਤੀ ਰੌਲਾ ਪਾਉਣੇ ਨਿਆਣਿਆਂ ਨੂੰ ਨਹੀਂ ਹਟਾਉਂਦਾ ਜਾਂ ਆਪ ਨਹੀਂ ਹਟਦਾ, ਤਾਂ ਰਹਿਤਨਾਮੇ ਦੇ ਬਚਨ ਆ ਕਿ ਜਮਾਂ ਦੇ ਧੱਕੇ ਖਾਵੇਗਾ। ਜਿੱਥੇ ਰੱਬ ਦਾ ਜਸ ਹੁੰਦਾ ਹੋਵੇ ਉੱਥੇ ਸ਼ਾਂਤੀ ਬਰਕਰਾਰ ਕੀਤੀ ਜਾਏ, ਯਤਨ ਕਰਨਾ ਚਾਹੀਦਾ ਚੁੱਪ ਦਾ ਦਾਨ, ਬਿਲਕੁਲ ਸ਼ਾਂਤੀ, ਤਾਂ ਕਿ ਬਿਰਤੀ ਜੁੜੇ ਤੇ ਚੰਗੀ ਤਰ੍ਹਾਂ ਬਚਨ ਦੀ ਸਮਝ ਪਏ ਤੇ ਸਤਿਗੁਰੂ ਕੀ ਸਿੱਖਿਆ ਦੇ ਰਹੇ ਨੇ। ਇਹ ਬੜਾ ਬਰੀਕ ਵਿਸ਼ਾ ਹੈ, ਜਿਹੜੀ ਕਥਾ ਹੈ ਨਾ ਗੁਰੂ ਕੇ ਬਚਨ ਦੀ ਬਾਣੀ ਦੀ, ਇਹ ਬਹੁਤ ਬਰੀਕ ਬੜਾ ਸੂਖਸ਼ਮ ਵਿਸ਼ਾ ਹੈ, ਇਹਨੂੰ ਗਹੁ ਦੇ ਨਾਲ ਸੁਣਨ ਦੇ ਨਾਲ ਪੂਰਾ ਲਾਭ ਹੁੰਦਾ। ਇਸ ਵਾਸਤੇ ਇਕਾਗਰਤਾ ਸਾਨੂੰ ਬਣਾਉਣੀ ਚਾਹੀਦੀ ਹੈ। ਰਹੁ ਵਿਚਾਰ, ਮੈਂ ਅਰਜ ਕਰ ਰਿਹਾ ਸੀ ਕਿ ਜਿਹੜੇ ਸੰਚਿਤ ਕਰਮ ਹਨ ਉਹ ਤਾਂ ਪੱਥੇ 'ਚ ਪਏ ਨੇ ਜਮ੍ਹਾਂ, ਜਿਹੜੇ ਤੀਰ ਚੱਲ ਚੁੱਕੇ ਹਨ ਪਰਾਰਬਧ ਕਰਮ, ਇੱਕ ਤਾਂ ਉਹ ਭਾਵੇਂ ਜਿੰਨੀ ਮਰਜ਼ੀ ਕਿਸੇ ਨੇ ਬੰਦਗੀ ਕੀਤੀ ਆ, ਸਰੀਰਕ ਤੌਰ 'ਤੇ ਉਹ ਪਰਾਰਬਧ ਕਰਮਾਂ ਦੇ ਮੁਤਾਬਕ ਕਸ਼ਟਾਵੇਗਾ। ਬ੍ਰਹਮ ਗਿਆਨ ਵੀ ਹੋ ਜਾਵੇ ਤਾਂ ਵੀ ਆਉਂਦਾ, ਬ੍ਰਹਮ ਗਿਆਨੀ ਰੋਕਣਾ ਚਾਹੇ ਮੇਟਣਾ ਚਾਹੇ ਮੇਟ ਸਕਦਾ ਕਿਸੇ ਦਾ ਵੀ। ਇਤਿਹਾਸ ਬਿਆਨ ਕਰਦਾ ਭਾਈ ਸ਼ਬੇਗ ਸਿੰਘ ਜੰਬਰਪੁਰ ਸ਼ਹਿਰ ਆ ਲਾਹੌਰ 'ਚ ਪੈਂਦਾ ਜੰਬਰ, ਉੱਥੋਂ ਦੇ ਸਨ, ਸਰਕਾਰੀ ਨੌਕਰ ਸਨ, ਇਹਨਾਂ ਦਾ ਭਚੰਗੀ ਮਦਰੱਸੇ 'ਚ ਪੜ੍ਹਦਾ ਸੀ ਭਾਈ ਸ਼ਾਹਬਾਜ਼ ਸਿੰਘ। ਸ਼ਬੇਗ ਸਿੰਘ ਬਾਰੇ ਵੀ ਪਤਾ ਲੱਗ ਗਿਆ ਵੀ ਸਿੰਘਾਂ ਨੂੰ ਗੁਪਤ ਸੂਹਾਂ ਦਿੰਦਾ ਹੈਗਾ, ਸਿੰਘਾਂ ਦੇ ਪੱਖ ਦਾ ਪਰ ਸਰਕਾਰੀ ਨੌਕਰੀ ਕਰ ਰਿਹਾ। ਇਹਦਾ ਪੁੱਤਰ ਜਿਹੜਾ ਸੀ ਉਹ ਵੀ ਸਿੱਖੀ ਮਾਈਂਡਡ ਸੀ, ਇਸ ਕਰਕੇ ਇਹਨਾਂ ਦੋਵਾਂ ਪਿਓ ਪੁੱਤਰਾਂ ਨੂੰ ਫੜ ਲਿਆ ਵੀ ਚਰਖੜੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਜਾਏ ਜਾਂ ਮੁਸਲਮਾਨ ਬਣਾਏ ਜਾਣ। ਭਾਈ ਸ਼ਾਹਬਾਜ਼ ਸਿੰਘ ਨੂੰ ਅੰਦਰ ਲਿਜਾ ਕੇ ਮਨਾਉਂਦੇ ਨੇ ਤੇ ਮੁਸਲਮਾਨ ਬਣ ਜਾ। ਸ਼ਾਹਬਾਜ਼ ਸਿੰਘ ਛੋਟਾ ਸੀ, ਉਮਰ 'ਚ ਕੁਝ ਘਬਰਾ ਗਿਆ, ਡਰ ਗਿਆ, ਤੇ ਸ਼ਬੇਗ ਸਿੰਘ ਨੂੰ ਆ ਕੇ ਕਹਿਣ ਲੱਗੇ ਪੁੱਤਰ ਤੇਰਾ ਮੁਸਲਮਾਨ ਬਣਨ ਨੂੰ ਮੰਨ ਗਿਆ ਤੇ ਹੁਣ ਤੂੰ ਵੀ ਮੰਨ ਜਾ। ਭਾਈ ਸ਼ਬੇਗ ਸਿੰਘ ਕਹਿਣ ਲੱਗੇ ਲਿਆਓ ਮੇਰੇ ਸਾਹਮਣੇ। ਜਿਸ ਵੇਲੇ ਲਿਆਂਦਾ, ਸ਼ਾਹਬਾਜ਼ ਸਿੰਘ ਦੇ ਮਸਤਕ ਵੱਲ ਵੇਖਿਆ ਸ਼ਬੇਗ ਸਿੰਘ ਨੇ ਤੇ ਮੱਥੇ ਤੇ ਰੇਖਾ ਪੜ੍ਹ ਲਈ ਵੀ ਇਹਦੇ 'ਤੇ ਲਿਖਿਆ ਹੋਇਆ ਵੀ ਇੱਕ ਵਾਰੀ ਇਹ ਮੁਸਲਮਾਨ ਬਣੇਗਾ, ਇੱਕ ਵਾਰੀ ਧਰਮ ਤਿਆਗ ਦੇਵੇਗਾ। ਭਾਈ ਸ਼ਬੇਗ ਸਿੰਘ ਨੇ ਪੈਰ ਦਾ ਜੋੜਾ ਉਹਦੇ ਮੱਥੇ 'ਚ ਮਾਰਿਆ, ਜਿਸ ਵੇਲੇ ਜੋੜਾ ਮਾਰਿਆ ਬੁਰਾ ਲੇਖ ਮੇੜਤਾ, ਕਹਿਣ ਲੱਗੇ ਹੁਣ ਮਨਾ ਕੇ ਵਿਖਾਓ। ਤੇ ਸ਼ਾਹਬਾਜ਼ ਸਿੰਘ ਨਹੀਂ ਸੀ ਮੰਨਿਆ, ਪਿਓ ਦੇ ਸਾਹਮਣੇ ਪੁੱਤਰ ਨੂੰ ਚਰਖੜੀ ਤੇ ਚਾੜਿਆ ਸੀ ਵੀ ਪਿਓ ਘਬਰਾ ਜਾਏਗਾ, ਪਰ ਨਹੀਂ, ਦੋਵੇਂ ਪਿਓ ਪੁੱਤਰ ਚਰਖੜੀਆਂ ਤੇ ਚੜ ਗਏ ਸਨ। ਔਰ ਇਸੇ ਪ੍ਰਕਾਰ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਕੋਲ ਜਿਹੜਾ ਵੀ ਸਿੰਘ ਰੱਖਣ ਵਾਸਤੇ ਲਿਆਂਦਾ ਜਾਂਦਾ ਸੀ, ਇਹਨੂੰ ਜਥੇ 'ਚ ਰੱਖ ਲਓ, ਉਹ ਇੱਕਦਮ ਮੱਥੇ ਵੱਲ ਵੇਖਦੇ ਸਨ, ਜੇ ਰਹਿਣ ਵਾਲਾ ਹੁੰਦਾ ਸੀ ਤਾਂ ਰੱਖਦੇ ਸੀ, ਨਹੀਂ ਤਾਂ ਕਹਿ ਦਿੰਦੇ ਸੀ ਵੀ ਸਿੰਘਾਂ ਦੇ ਭਾਗਾਂ 'ਚ ਦਾਤ ਹੈ ਨਹੀਂ, ਇਹ ਨਹੀਂ ਰਹਿ ਸਕਦਾ, ਇਹੋ ਜਿਹੇ ਦੋ ਤਿੰਨ ਸਿੰਘਾਂ ਦਾ ਮੈਨੂੰ ਆਪ ਨੂੰ ਪਤਾ। ਇਸ ਪ੍ਰਕਾਰ ਉਹ ਗੁਰਮੁਖ ਪਿਆਰੇ ਇੱਕ ਸਿੰਘ ਦਾ ਮੇਟ ਵੀ ਦਿੱਤਾ ਸੀ ਲੇਖ ਸ੍ਰੀ ਅਖੰਡ ਪਾਠ ਸਾਹਿਬ ਕੀਤਾ ਸੀ ਪਹਿਲਾਂ ਉਹਦੇ ਭਾਗਾਂ 'ਚ ਦਾਤ ਲਿਖੀ ਹੋਈ ਨਹੀਂ ਸੀ ਅਤੇ ਫਿਰ ਉਹਦਾ ਅਖੰਡ ਪਾਠ ਸਾਹਿਬ ਕਰਕੇ ਲੇਖ ਮੇਟਿਆ ਉਹਨੂੰ ਲਿਆਂਦਾ ਜਥੇ 'ਚ ਫਿਰ ਇੰਨੀ ਅਵਸਥਾ ਦਾ ਮਾਲਕ ਬਣ ਗਿਆ ਕਿ 10 ਪਾਤਸ਼ਾਹੀਆਂ ਦੇ ਪ੍ਰਤੱਖ ਦਰਸ਼ਨ ਵੀ ਉਹਨੂੰ ਹੋਏ ਉਹਨੇ ਆਪਣੇ ਜੀਵਨ ਦਾ ਆਪ ਬਚਨ ਦੱਸਿਆ ਸੀ ਬਜ਼ੁਰਗ ਹੋਇਆ ਹੋਇਆ ਸੀ ਸੋ ਇਸ ਪ੍ਰਕਾਰ ਗੁਰੂ ਕੇ ਪਿਆਰੇ ਉਹ ਇਹ ਸਿਮਰਨ ਹੈ ਇੱਕ ਦਾਤ ਜਿਸ ਦੇ ਨਾਲ ਉਹ ਬ੍ਰਹਮ ਗਿਆਨ ਦੀ ਅਵਸਥਾ 'ਚ ਕੋਈ ਪਹੁੰਚਾ ਹੋਇਆ ਵਿਅਕਤੀ ਕਿਸੇ ਦੇ ਵੀ ਮੇਟ ਸਕਦਾ ਹੈ ਪਰ ਉਹ ਰਜਾ ਵਿੱਚ ਪ੍ਰਸੰਨ ਹੋ ਜਾਂਦੇ ਨੇ ਇੱਕ ਅਵਸਥਾ ਐਸੀ ਬਣ ਜਾਂਦੀ ਹੈ ਵੀ ਸਰੀਰ ਨਾਲ ਹੀ ਸੰਬੰਧ ਕੋਈ ਨਹੀਂ ਸਰੀਰ ਦੇ ਸੁੱਖਾਂ ਨਾਲ ਫਿਰ ਸੰਬੰਧ ਕਿਵੇਂ ਹੋਵੇਗਾ ਸਰੀਰ ਦੇ ਦੁੱਖ ਦਾ ਵੀ ਸੁੱਖ ਦਾ ਵੀ ਅਭਾਵ ਹੋ ਜਾਂਦਾ ਬਿਰਤੀ ਵਿੱਚੋਂ ਇਹ ਗੱਲ ਨਿਕਲ ਜਾਂਦੀ ਹੈ ਕਿ ਸਰੀਰ ਦਾ ਦੁੱਖ ਸੁੱਖ ਵੀ ਕੋਈ ਚੀਜ਼ ਹੈ ਇਸ ਵਾਸਤੇ ਸੰਚਿਤ ਕਰਮ ਉਹਨਾਂ ਦੇ ਨਸ਼ਟ ਹੋ ਜਾਂਦੇ ਨੇ ਤੇ ਪਰਾਰਬਧ ਕਰਮ ਜਿਹੜਾ ਹੈ ਉਹ ਸਰੀਰਕ ਤੌਰ ਤੇ ਭੋਗਦੇ ਨੇ ਜਿਵੇਂ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਦਾ ਐਕਸੀਡੈਂਟ ਹੋ ਗਿਆ ਉਹਨਾਂ ਨੇ ਚੜ੍ਹਾਈ ਕੀਤੀ ਆ 13 ਦਿਨ ਹਸਪਤਾਲ ਵਿੱਚ ਵੀ ਰਹੇ ਨੇ ਪਰ ਅਵਸਥਾ 'ਚ ਫਰਕ ਨਹੀਂ ਪਿਆ ਅੰਦਰਲੀ ਅਵਸਥਾ ਜਿਉਂ ਕੀ ਤਿਉਂ ਸੀ ਡਾਕਟਰ ਬੜੇ ਹੈਰਾਨ ਵੀ 5 ਪਸਲੀਆਂ ਦਿਲ ਵਾਲੇ ਪਾਸਿਓਂ ਟੁੱਟੀਆਂ ਹੋਈਆਂ ਪਰ ਨਾ ਕੋਈ ਸੀ ਨਾ ਹਾਏ ਨਾ ਹਾਲ ਪਾ ਰਿਹਾ ਕੋਈ ਰੌਲਾ ਰੱਪਾ ਨਹੀਂ ਜਿਸ ਬੰਦੇ ਦੀ ਇੱਕ ਪਸਲੀ ਟੁੱਟ ਜਾਏ ਉਹਨੇ ਹੋਸਪਿਟਲ ਚੁੱਕਣਾ ਲਿਆ ਹੁੰਦਾ ਪਰ ਇਹਨੂੰ ਕੋਈ ਅਸਰ ਨਹੀਂ ਫਿਰ ਇਹ ਵੀ ਨਹੀਂ ਵੀ ਬੇਹੋਸ਼ ਆ ਬਿਆਣੀ ਸੁਣਦਾ ਇਹ ਬੰਦਾ ਕੀ ਗੱਲ ਸੋ ਡਾਕਟਰ ਹੈਰਾਨ ਰਹਿ ਗਏ ਸੀ ਇਸ ਪ੍ਰਕਾਰ ਇਹ ਪਰਾਰਬਧ ਕਰਮ ਸਾਰੇ ਉਹ ਭੋਗਦੇ ਨੇ ਸੰਚਿਤ ਕਰਮ ਤਾਂ ਨਸ਼ਟ ਹੋ ਜਾਂਦੇ ਕਿਉਂਕਿ ਗਾਂ ਜਨਮ ਨਹੀਂ ਲੈਣਾ ਉਹਨਾਂ ਦਾ ਜੰਮਣਾ ਮਰਨਾ ਮੁੱਕ ਜਾਂਦਾ ਧਰਮਰਾਜ ਦੇ ਕੋਲੋਂ ਹਿਸਾਬ ਕਿਤਾਬ ਖਤਮ ਹੋ ਜਾਂਦਾ ਧਰਮਰਾਜ ਦੇ ਕੋਲ ਉਹਨਾਂ ਦਾ ਲੇਖਾ ਜੋਖਾ ਨਹੀਂ ਰਹਿੰਦਾ ਧਰਮਰਾਜ ਨੂੰ ਜਿਵੇਂ ਕਿਸੇ ਸਰਕਾਰੀ ਅਫਸਰ ਨੂੰ ਕਾਗਜ਼ ਚੁੱਕ ਕੇ ਲਾਂਭੇ ਰੱਖਣੇ ਪੈਂਦੇ ਆ ਭਈ ਇਹ ਮੇਰੀ ਗ੍ਰਿਫਤ ਵਿੱਚੋਂ ਹੁਣ ਨਿਕਲ ਗਏ ਇਹਨਾਂ ਦੀ ਉੱਪਰਲੇ ਪ੍ਰਧਾਨ ਮੰਤਰੀ ਨਾਲ ਸੰਬੰਧ ਬਣ ਗਿਆ ਇਸ ਵਾਸਤੇ ਹੁਣ ਮੇਰੇ ਕੰਮ ਦੇ ਨਹੀਂ ਮੈਂ ਇਹਨਾਂ ਨੂੰ ਕੁਛ ਨਹੀਂ ਕਰ ਸਕਦਾ ਇਸ ਤਰ੍ਹਾਂ ਧਰਮਰਾਜ ਦੀ ਕਚਹਿਰੀ 'ਚੋਂ ਉਹਨਾਂ ਦਾ ਹਿਸਾਬ ਕਿਤਾਬ ਕਰਮਾਂ ਦਾ ਫੜ ਜਾਂਦਾ ਬਾਕੀ ਲੋਕਾਂ ਨੂੰ ਭੋਗਣਾ ਪੈਂਦਾ ਇਸੇ ਪ੍ਰਕਾਰ ਦੂਜਾ ਕਾਰਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜੋ ਲਿਖਿਆ ਮੈਂ ਆਪ ਦੀ ਅਰਜ਼ ਕਰਨ ਲੱਗਾ ਭਾਈ ਸਾਹਿਬ ਨੇ ਲਿਖਿਆ ਭਈ ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜਾ ਪਾਣੀ ਜਿਹੜਾ ਕਦੇ ਲੱਕੜਾਂ ਨੂੰ ਡੋਬਦਾ ਨਹੀਂ ਕਿਉਂਕਿ ਉਹਨੂੰ ਲੱਜਾ ਹੈ ਵੀ ਮੇਰਾ ਆਪਣਾ ਪੁੱਤ ਹੈ ਇਹ ਬੂਟਾ ਰੁੱਖ ਇਹ ਲੱਕੜ ਮੈਂ ਪੈਦਾ ਕੀਤੀ ਆ ਇਸ ਵਾਸਤੇ ਉਹ ਲੱਕੜ ਨੂੰ ਡੋਬਦਾ ਨਹੀਂ ਤੇ ਫਿਰ ਲਿਖਿਆ ਭਈ ਲੋਹੇ ਜੜੀਆ ਬੋਹਿਥਾ ਫਿਰ ਲੱਕੜ ਦੇ ਨਾਲ ਲੋਹਾ ਜੜ ਕੇ ਜਹਾਜ਼ ਬਣਾਇਆ ਜਾਂਦਾ ਬੇੜੀ ਬਣਾਈ ਜਾਂਦੀ ਆ ਸਿਰ ਚੜਿਆ ਭੱਜਿਆ ਪਾਣੀ ਦੇ ਸਿਰ ਤੇ ਚੜਿਆ ਦੌੜਿਆ ਫਿਰਦਾ ਪਾਣੀ ਤਰ ਵੀ ਉਜਰ ਨਹੀਂ ਕਰਦਾ ਡੁੱਬਦਾ ਫਿਰ ਵੀ ਨਹੀਂ ਤੇ ਇੱਕ ਅਗਲਾ ਬਚਨ ਭਾਈ ਸਾਹਿਬ ਨੇ ਲਿਖਿਆ ਭਾਈ ਅਗਰ ਹੈ ਡੋਬੈ ਜਾਣਕਾ ਸਵਾਲ ਕੀਤਾ ਪ੍ਰੇਮੀਆਂ ਨੇ ਭਾਈ ਸਾਹਿਬ ਤੁਸੀਂ ਕਹਿੰਦੇ ਹੋ ਭਾਈ ਪਾਣੀ ਲੱਕੜ ਨੂੰ ਕਦੇ ਨਹੀਂ ਡੁੱਬਦਾ ਪਰ ਜਿਹੜਾ ਚੰਦਨ ਹੈ ਅਸਲੀ ਬਾਵਨ ਚੰਦਨ ਉਹ ਪਾਣੀ ਚ ਡੁੱਬ ਜਾਂਦਾ ਭਾਈ ਸਾਹਿਬ ਕਹਿਣ ਲੱਗੇ ਸੱਜਣੋ ਉਹਦਾ ਵੀ ਇੱਕ ਕਾਰਨ ਕਹਿੰਦੇ ਦੱਸੋ ਜੀ ਕਹਿੰਦੇ ਪਾਣੀ ਜਾਣ ਬੁੱਝ ਕੇ ਚੰਦਨ ਨੂੰ ਡੁੱਬਦਾ ਕਿਉਂਕਿ ਜੇ ਡੁੱਬ ਜਾਏ ਚੰਦਨ ਤੇ ਉਹਦੀ ਕੀਮਤ ਪਵੇਗੀ ਖਰੇ ਚੰਦਨ ਵਜੋਂ ਭਈ ਇਹ ਖਰਾ ਹੈ ਅਸਲੀ ਬਾਵਨ ਚੰਦਨ ਹੈ ਇਹ ਤਾਂ ਡੁੱਬਾ ਕਿਉਂਕਿ ਜੇ ਡੁੱਬੇ ਨਾ ਤੇ ਨਕਲੀ ਜੇ ਚੰਦਨ ਡੁੱਬ ਜਾਏ ਤੇ ਸਮਝਿਆ ਜਾਂਦਾ ਵੀ ਇਹ ਅਸਲੀ ਚੰਦਨ ਹੈ ਤੇ ਫਿਰ ਉਹ ਤੋਲਿਆਂ ਦੇ ਭਾਵ ਵਿਖਦਾ ਇਸ ਵਾਸਤੇ ਅਗਰ ਨੂੰ ਚੰਦਨ ਨੂੰ ਪਾਣੀ ਜਾਣ ਬੋਝ ਕੇ ਡੁੱਬਦਾ ਕਿਉਂ ਜੀ ਨਿਰਮੋਲਕ ਧੱਜਾ ਉਹਦੀ ਨਿਰਮੋਲਕਤਾਈ ਪ੍ਰਗਟ ਕਰਦਾ ਪਾਣੀ ਭਈ ਬਹੁ ਮੁੱਲਾ ਹੈ ਅਸਲੀ ਚੰਦਨ ਹੈ ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਹਨ ਭਾਈ ਮਤੀ ਦਾਸ ਸਤੀ ਦਾਸ ਦਿਆਲ ਦਾਸ ਜੀ ਵਰਗੇ ਸਾਡੇ ਸਤਿਗੁਰੂ ਭਾਈ ਮਨੀ ਸਿੰਘ ਵਰਗੇ ਇਹੋ ਜਿਹੇ ਗੁਰਮੁਖਾਂ ਦੇ ਉੱਪਰ ਭਾਈ ਤਾਰੂ ਸਿੰਘ ਵਰਗਿਆਂ ਤੇ ਕਸ਼ਟ ਤਾਂ ਆਏ ਉਹਨਾਂ ਦੀ ਅੰਦਰਲੀ ਅਵਸਥਾ ਨੂੰ ਉਹਨਾਂ ਦੀ ਦ੍ਰਿੜਤਾ ਅਨੰਨ ਭਗਤੀ ਨੂੰ ਉਹਨਾਂ ਦੀ ਗਿਆਨਵਾਨਾਂ ਵਾਲੀ ਭਗਤੀ ਨੂੰ ਦੁਨੀਆਂ ਦੇ ਸਾਹਮਣੇ ਪ੍ਰਗਟ ਕਰਨਾ ਹੈ ਕਿ ਇਹ ਕੁਝ ਮਹਾਨ ਵਿਅਕਤੀ ਹੋਏ ਨੇ ਇਹਨਾਂ ਨੇ ਦੁੱਖਾਂ ਨੂੰ ਦੁੱਖ ਕਰਕੇ ਨਹੀਂ ਮੰਨਿਆ ਇਹ ਦੁੱਖ ਆਪਣੇ ਸਿਰ ਤੇ ਨਿਭਾ ਗਏ ਇਹ ਕੋਈ ਛੋਟੀ ਜਿਹੀ ਕਰਾਮਾਤ ਹੈ ਲੋਕ ਕਹਿੰਦੇ ਨੇ ਵੀ ਵੇਖੋ ਜੀ ਨਾਮ 'ਚ ਤੇ ਤਾਕਤ ਬੜੀ ਹੁੰਦੀ ਆ ਤੇ ਦੁੱਖ ਕਿਉਂ ਰੱਬ ਦੇ ਪਿਆਰਿਆਂ ਨੂੰ ਮਿਲਦਾ ਨਹੀਂ ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਇਹ ਨਹੀਂ ਹੈ ਕਿ ਉਹ ਸੁੱਖਾਂ ਦੇ ਵਿੱਚ ਗਦੇਲਿਆਂ ਤੇ ਸੌਂ ਕੇ ਰਾਤਾਂ ਗੁਜ਼ਾਰਦੇ ਨੇ ਤੇ ਉਹਨਾਂ ਨੂੰ ਦੁੱਖ ਨਹੀਂ ਕੋਈ ਲੱਗਦਾ ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਇਹ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਸੁੱਖ ਸੁਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਦਾ ਸੁੱਖ ਦੇ ਨਾਲ ਜਿਹਨੂੰ ਨੇ ਹੀ ਨਾ ਹੋਵੇ ਜਿਹੜਾ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦਾ ਜੇ ਦੁੱਖ ਹੁੰਦਾ ਸਾਡੇ ਵਰਗੇ ਸੰਸਾਰੀ ਬਿਰਤੀ ਵਾਲੇ ਹੁੰਦੇ ਤਾਂ ਆਰਾ ਜਦੋਂ ਸਿਰ ਤੇ ਰੱਖਿਆ ਜਾਂਦਾ ਕੁਰਲਾਪ ਨਾ ਕਰਦਾ ਜਦੋਂ ਭਾਈ ਮਨੀ ਸਿੰਘ ਦੇ ਗੁੱਟ ਤੇ ਮਾਰਿਆ ਟੋਕਾ ਤੇ ਮਨੀ ਸਿੰਘ ਇਹ ਗੱਲ ਕਿਉਂ ਕਹਿੰਦਾ ਵੀ ਪੋਟਾ ਪੋਟਾ ਵੱਢ? ਕਿਉਂਕਿ ਉਹਨੂੰ ਪਤਾ ਵੀ ਅੱਜ ਪਤਾ ਲੱਗਣਾ ਭਾਈ ਮਨੀ ਸਿੰਘ ਬਨਾਵਟੀ ਹੈ ਕਿ ਹਕੀਕੀ ਹੈ। ਜਲਾਦ ਆਵੇ ਟੋਕੇ ਨਾਲ ਮੈਨੂੰ ਟੁੱਕੇ ਤੇ ਦੁਨੀਆਂ ਦੇ ਸਾਹਮਣੇ ਪਤਾ ਲੱਗੇ ਨਾ। ਕੁਝ ਕਹਿੰਦੇ ਨੇ ਭਾਈ ਮਨੀ ਸਿੰਘ ਨੂੰ ਸਰਾਪ ਹੋਇਆ ਹੋਇਆ ਸੀ, ਉਹਨੇ ਗੁਟਕੇ ਪੋਥੀਆਂ ਲਿਖ ਦਿੱਤੇ। ਗੁਟਕੇ ਪੋਥੀਆਂ ਪਹਿਲਾਂ ਵੀ ਸਨ ਭਾਈ ਮਨੀ ਸਿੰਘ ਤੋਂ ਪਹਿਲਾਂ, ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਚੱਲੇ ਆ ਰਹੇ, ਕਿਉਂਕਿ ਸ਼ਬਦਾਂ ਦੀਆਂ ਪੋਥੀਆਂ ਜਿੱਥੇ ਵੀ ਸਤਿਗੁਰੂ ਜਾਇਆ ਕਰਦੇ ਸੀ ਸ਼ਬਦ ਲਿਖ ਕੇ ਦੇ ਜਾਂਦੇ ਸਨ। ਇਹਨਾਂ ਸ਼ਬਦਾਂ ਦਾ ਕੀਰਤਨ ਕਰਿਆ ਕਰੋ ਧਰਮਸਾਲ ਬਣਾ ਕੇ, ਇਤਿਹਾਸ ਦੱਸਦਾ। ਇਸ ਵਾਸਤੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਸਾਹਿਬ ਨੂੰ ਦਮਦਮਾ ਸਾਹਿਬ ਗੁਰਬਾਣੀ ਦੀ ਕਥਾ ਸੁਣਾ ਕੇ ਸਿੰਘਾਂ ਨੂੰ ਆਗਿਆ ਕੀਤੀ ਸੀ ਵੀ ਸਿੰਘੋ ਦੂਜੇ ਸਿੰਘਾਂ ਵਾਂਗ ਵਧੇ ਮੁਕਤੀ ਵਾਲੀ ਅਵਸਥਾ 'ਚ ਨਾ ਜਾਓ, ਸਰੀਰਕ ਤੌਰ 'ਤੇ ਵੀ ਸੇਵਾ ਨਿਭਾਉਣੀ ਹੈ। ਅਤੇ ਉਹਨਾਂ ਅਰਜ਼ ਕੀਤੀ, ਮਹਾਰਾਜ ਸਾਡੀ ਜਿਹੜੀ ਅਵਸਥਾ ਤੁਸੀਂ ਹੁਣ ਬਣਾ ਦਿੱਤੀ, ਇਹਦੇ ਵਿੱਚ ਫਿਰ ਫਰਕ ਪਵੇਗਾ, ਵਿਦਿਆਰਥੀਆਂ ਨਾਲ ਗੱਲਾਂ ਬਾਤਾਂ ਵੀ ਕਰਨੀਆਂ ਪੈਣੀਆਂ, ਧਿਆਨ ਦੇਣਾ ਪੈਣਾ ਪ੍ਰਬੰਧ ਵੱਲ। ਕਹਿਣ ਲੱਗੇ, ਭਾਈ ਮਨੀ ਸਿੰਘਾ ਤੇਰਾ ਬੰਦ ਬੰਦ ਭਾਵੇਂ ਕੱਟਿਆ ਜਾਏ, ਤੇਰੀ ਅਵਸਥਾ ਵਿੱਚ ਫਰਕ ਨਹੀਂ ਪੈਣ ਦਿਆਂਗੇ। ਦੀਪ ਸਿੰਘਾ ਤੇਰਾ ਸੀਸ ਧੜ ਨਾਲੋਂ ਲਹਿ ਜਾਏਗਾ ਤਾਂ ਤੇਰੀ ਅਵਸਥਾ 'ਚ ਤਾਂ ਵੀ ਫਰਕ ਨਹੀਂ ਪਵੇਗਾ। ਅੱਜ ਭਾਵੇਂ ਕੁਝ ਅੱਖਰ ਪੜ੍ਹੇ ਵਿਦਵਾਨ ਇਹ ਗੱਲ ਕਹਿੰਦੇ, ਬਾਬੇ ਦੀਪ ਸਿੰਘ ਸੀਸ ਨਹੀਂ ਨੱਥਾ, ਉਹ ਅਖੇ ਟੱਪ ਲੱਗਾ ਸੀ ਤੇ ਖੱਬੇ ਹੱਥ ਨਾਲ ਲਾ ਕੇ ਆਸਰਾ ਤੇ ਉਹ ਤਲਵਾਰ ਵਾਹੁੰਦੇ ਖੰਡਾ ਵਾਹੁੰਦੇ ਆ ਰਹੇ ਸਨ। ਲਿਆਓ ਅੱਧੀ ਘਟਾਉਣ ਵੜ ਜੀ ਕਿਸੇ ਦੀ, ਫਿਰ ਕੋਈ ਵਾਹ ਸਕਦਾ ਖੰਡਾ? ਇਹਦੀ ਗੱਲ ਨਹੀਂ ਹੋ ਸਕਦੀ। ਗੁਰੂ ਕੇ ਪਿਆਰਿਓ ਅਵਸਥਾ ਸੀ, ਸੀਸ ਲੱਥੇ ਤੋਂ ਵੀ ਸੀਸ ਚੁੱਕ ਕੇ ਕੋਲ ਨੱਥਾ ਸਿੰਘ ਸਿੰਘ ਸੀ, ਉਹਨੇ ਕਿਹਾ ਬਾਬਾ ਜੀ ਤੁਸਾਂ ਪ੍ਰਣ ਕੀਤਾ ਸੀ ਹਰਿਮੰਦਰ ਸਾਹਿਬ ਆਜ਼ਾਦ ਕਰਕੇ ਫਿਰ ਸ਼ਹਾਦਤ ਦੇਣੀ ਆ, ਤੁਸੀਂ ਇੱਥੇ ਹੀ ਚਲੇ ਚੱਲੇ ਹੋ, ਸਰੀਰ ਤਿਆਗ ਦਿੱਤਾ। ਚੁੱਕ ਕੇ ਉਸ ਵੇਲੇ ਢਿੱਗਤਾ ਪਿੱਖ ਇੱਕ ਸਿੰਘ ਕਹਿਓ ਪ੍ਰਣ ਤੁਮਾਰਾ ਦੀਪ ਸਿੰਘ ਰਹਿਓ। ਕਹਿਣ ਲੱਗੇ ਨਹੀਂ ਸਿੰਘਾਂ ਪ੍ਰਣ ਨਿਭਾਵਾਂਗੇ। ਚੱਕ ਕੇ ਸੀਸ ਤਲੀ ਤੇ ਰੱਖ ਲਿਆ, ਖੰਡਾ ਵਾਹੁੰਦੇ ਹੋਏ ਜ਼ਾਲਮਾਂ ਦਾ ਨਾਸ਼ ਕਰਦੇ ਹਰਿਮੰਦਰ ਸਾਹਿਬ ਦੇ ਪਰਿਕਰਮਾ ਦੇ ਵਿੱਚ ਜਿੱਥੇ ਬਾਬਾ ਜੀ ਦਾ ਸਥਾਨ ਬਣਿਆ ਹੋਇਆ, ਪਹਿਲਾਂ ਉੱਥੇ ਨਿਸ਼ਾਨ ਸਾਹਿਬ ਹੁੰਦਾ ਸੀ, ਫਿਰ ਨਿਸ਼ਾਨ ਸਾਹਿਬ ਹਟਾ ਦਿੱਤਾ, ਫਿਰ ਉੱਥੇ ਫੁੱਲ ਰੱਖੇ ਹੁੰਦੇ ਸਨ, ਅੱਜ ਉਹ ਵੀ ਨਿਸ਼ਾਨੀ ਚੱਕਦੀ ਆ। ਉੱਪਰ ਉੱਪਰਲੀ ਮੰਜ਼ਿਲ ਤੇ ਬਾਬਾ ਜੀ ਦਾ ਫੋਟੋ ਲੱਗਾ ਤੇ ਮਹਾਰਾਜ ਦਾ ਸਰੂਪ ਪ੍ਰਕਾਸ਼ ਆ। ਉਸ ਸਥਾਨ ਤੇ ਆ ਕੇ ਬਾਬਾ ਜੀ ਨੇ ਆਪਣਾ ਸੀਸ ਭੇਟਾ ਕੀਤਾ ਸੀ। ਹਰਿਮੰਦਰ ਸਾਹਿਬ ਤਾਂ ਨਹੀਂ ਗਏ ਕਿਉਂਕਿ ਸਿਰ ਲੱਥਾ ਹੋਇਆ ਧੜ ਨਾਲੋਂ, ਅਸਥਾਨ ਦੀ ਬਿਦਬੀ ਨਾ ਹੋਵੇ। ਪ੍ਰਕਰਮਾ 'ਚ ਆ ਕੇ ਸਤਿਗੁਰੂ ਦੇ ਚਰਨਾਂ 'ਚ ਸੀਸ ਅਰਪਣ ਕੀਤਾ ਬਾਬਾ ਦੀਪ ਸਿੰਘ ਸਾਹਿਬ ਨੇ, ਫਿਰ ਆਪ ਦੇ ਸੀਸ ਤੇ ਧੜ ਨੂੰ ਚੁੱਕ ਕੇ ਲਿਜਾ ਕੇ ਜਿੱਥੇ ਬਾਬਾ ਜੀ ਦਾ ਸਥਾਨ ਹੈ ਸ਼ਹੀਦ ਗੰਜ, ਉੱਥੇ ਸ਼ਹੀਦਾਂ ਵਾਲੇ ਗੁਰਦੁਆਰੇ ਵਾਲੇ ਥਾਂ ਤੇ ਸੰਸਕਾਰ ਹੋਇਆ। ਇਸ ਪ੍ਰਕਾਰ ਗੁਰੂ ਕੇ ਪਿਆਰਿਓ ਉਹਨਾਂ ਦੀ ਆਤਮਕ ਅਵਸਥਾ ਇੰਨੀ ਉੱਚੀ ਬਣ ਜਾਂਦੀ ਹੈ ਕਿ ਉੱਥੇ ਦੁੱਖ ਦਾ ਸੁੱਖ ਦਾ ਅਭਾਵ ਹੋ ਜਾਂਦਾ, ਰੱਬ ਦੇ ਹੁਕਮ 'ਚ ਦਖਲ ਅੰਦਾਜ਼ੀ ਨਹੀਂ ਕਰਦੇ। ਇੱਕ ਭਾਈ ਭਗਤੂ ਜੀ ਜਿਹੜੇ ਮਹਾਂਪੁਰਖ ਹੋਏ ਆ ਬਠਿੰਡੇ ਜ਼ਿਲ੍ਹੇ 'ਚ, ਸੱਤਵੇਂ ਪਾਤਸ਼ਾਹ ਦੇ ਵਕਤ ਉਹਨਾਂ ਨੇ ਸਰੀਰ ਤਿਆਗਿਆ। ਜਦੋਂ ਉਹਨਾਂ ਦਾ ਅੰਤ ਸਮਾਂ ਆਇਆ ਸੀ ਤੇ ਉਸ ਵੇਲੇ ਸਾਧ ਸੰਗਤ ਜੀ ਉਹਨਾਂ ਨੂੰ ਬੜਾ ਰੋਗ ਨੇ ਗ੍ਰਸ ਲਿਆ, ਸਰੀਰ ਦੀ ਕਿਰਿਆ ਵੀ ਨਹੀਂ ਸੀ ਸਾਂਭੀ ਜਾਂਦੀ। ਪ੍ਰੇਮੀ ਜਿਹੜੇ ਸੇਵਾਦਾਰ ਸੀ ਉਹਨਾਂ ਦੇ ਮਨਾਂ 'ਚ ਸ਼ੰਕਾ ਆਇਆ ਵੀ ਇਹ ਮਹਾਂਪੁਰਖ ਲੋਕਾਂ ਦੇ ਦੁੱਖ ਦੂਰ ਕਰਦੇ ਰਹੇ ਆ ਤੇ ਆਪ ਇੰਨੇ ਦੁੱਖ ਦੇ ਸਹਿ ਤੇ ਕਿਉਂ? ਤੇ ਉਹਨਾਂ ਨੇ ਫਿਰ ਕੋਲ ਬੁਲਾ ਕੇ ਦੱਸਿਆ, ਸਿੰਘੋ ਸ਼ੰਕਾ ਨਾ ਕਰੋ, ਸਿੱਖੋ ਕਾਰਨ ਇਹ ਹੈ ਕਿ ਇਸ ਇਲਾਕੇ 'ਚ ਲੋਕ ਚੋਰੀ ਦਾ ਧੰਦਾ ਕਰਦੇ ਸਨ, ਇਹ ਉੱਠਣੀਆਂ ਚੋਰੀ ਕਰਕੇ ਲਿਆਉਂਦੇ ਸਨ ਤੇ ਇਹਨਾਂ ਦੇ ਘਰਾਂ 'ਚੋਂ ਚੋਰੀ ਦੀਆਂ ਉੱਠਣੀਆਂ ਦਾ ਦੁੱਧ ਹੁੰਦਾ ਸੀ। ਜੇ ਅਸੀਂ ਇਹਨਾਂ ਦੇ ਘਰਾਂ 'ਚ ਨਹੀਂ ਸੀ ਜਾਂਦੇ, ਇਹ ਸਿੱਖੀ 'ਚ ਨਹੀਂ ਸੀ ਆਉਂਦੇ, ਜੇ ਅਸੀਂ ਦੂਰ ਦੂਰ ਰਹਿੰਦੇ ਸੀ ਤੇ ਸਿੱਖ ਨਹੀਂ ਸੀ ਬਣਦੇ, ਇਸ ਵਾਸਤੇ ਅਸੀਂ ਚੋਰੀ ਕੀਤੀਆਂ ਉੱਠਣੀਆਂ ਦਾ ਦੁੱਧ 'ਚ ਪੀਤਾ ਇਹਨਾਂ ਦੇ ਘਰਾਂ 'ਚੋਂ, ਉਹ ਸਾਰਾ ਜਿਹੜਾ ਭਾਰ ਇਹਨਾਂ ਦਾ ਆਪਣੇ ਸਰੀਰ 'ਤੇ ਚੱਲ ਰਹੇ ਹਾਂ, ਜੇ ਸਰੀਰ 'ਤੇ ਭਾਰ ਨਾ ਚੱਲੀਏ ਫਿਰ ਜਨਮ ਲੈਣਾ ਪਵੇਗਾ, ਇਸ ਵਾਸਤੇ ਸਾਡੇ ਲਈ ਸਰੀਰ ਮਿੱਥਿਆ ਹੈ, ਸਾਰਾ ਜਿਹੜਾ ਦੁੱਖ ਹੈ ਸਰੀਰ 'ਤੇ ਨਿਬੇੜ ਕੇ ਚੱਲੇ ਹਾਂ, ਹੁਣ ਅਸੀਂ ਆਉਣਾ ਨਹੀਂ ਦੁਨੀਆਂ 'ਤੇ ਦੁਬਾਰਾ, ਕਰਮਾਂ ਦੇ ਵਧਾਏਮਨ ਹੋਇਆ ਨਹੀਂ ਆਵਾਂਗੇ। ਇਉਂ ਗੁਰੂ ਕੇ ਪਿਆਰਿਓ ਲੋਕਾਂ ਦਾ ਭਾਰ ਵੀ ਆਪਣੇ 'ਤੇ ਚੱਕਣ ਵਾਲੇ ਹੁੰਦੇ ਨੇ ਗੁਰਮੁਖ ਜਿਨ੍ਹਾਂ ਨੇ ਬੰਦਗੀ ਕੀਤੀ ਆ, ਕਿਉਂਕਿ ਉਹਨਾਂ ਵਾਸਤੇ ਸਰੀਰ ਮਿੱਥਿਆ ਹੁੰਦਾ। ਇਸ ਵਾਸਤੇ ਅੰਦਰੋਂ ਅਵਸਥਾ ਐਸੀ ਬਣ ਜਾਂਦੀ ਹੈ ਕਿ ਦੁੱਖ ਵੀ ਤੇ ਸੁੱਖ ਵੀ ਦੋਵੇਂ ਪਰੇ ਹੋ ਗਏ ਨੇ, ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਹਾਰ ਨਹੀਂ ਸਭ ਜੇਤਾ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਇੱਕ ਹੈ ਇੱਕ ਹੀ ਨੇਤਾ। ਉਹਨਾਂ ਦੀ ਅਵਸਥਾ ਵਿੱਚ ਇੱਕ ਪਰਮਾਤਮਾ ਰਹਿ ਜਾਂਦਾ, ਬਿਰਤੀ 'ਚ ਬ੍ਰਹਮਾਕਾਰ ਹੋ ਜਾਂਦੀ ਹੈ, ਦੂਜਾ ਕੋਈ ਨਹੀਂ ਦਿਖਾਈ ਦਿੰਦਾ। ਇਸ ਵਾਸਤੇ ਉਹ ਦੁੱਖ ਦੂਰ ਕਰਨਾ ਨਹੀਂ ਚਾਹੁੰਦੇ ਵੀ ਸਾਡਾ ਦੁੱਖ ਦੂਰ ਹੋਵੇ। ਪਹਿਲੀ ਜਿਹੜੀ ਅਵਸਥਾ ਹੈ, ਪਹਿਲੀ ਅਵਸਥਾ ਕੱਚੀ ਅਵਸਥਾ, ਉਦੋਂ ਤੱਕ ਦੁੱਖ ਸਾਨੂੰ ਦੁੱਖ ਪ੍ਰਤੀਤ ਹੁੰਦੇ ਨੇ ਤੇ ਅਸਲ ਗੁਰਮੁਖਤਾਈ ਤਾਂ ਇਹ ਆ ਵੀ ਇੰਝ ਸਮਝਣਾ ਚਾਹੀਦਾ ਜਦੋਂ ਦੁੱਖ ਮਿਲੇ ਭਾਈ ਵਾਹਿਗੁਰੂ ਸਾਡੇ ਕਰਮਾਂ ਦਾ ਨਿਬੇੜਾ ਕਰ ਰਹੇ ਨੇ, ਸ਼ੁਕਰ ਹੈ, ਨਿਬੇੜਾ ਹੋ ਰਿਹਾ ਹੈ। ਜਿਹੜੇ ਦੁੱਖ ਇੱਕ ਵਾਰੀ ਝੱਲੇ ਫਿਰ ਤਾਂ ਨਹੀਂ ਝੱਲਣੇ ਪੈਣਗੇ। ਸੋ ਇਸੇ ਪ੍ਰਕਾਰ ਇਉਂ ਜਿਹੜੇ ਗੁਰਮੁਖ ਹਨ ਇਸ ਅਵਸਥਾ ਚੋਂ ਖੇਡਦੇ ਨੇ। ਵਾਹਿਗੁਰੂ ਦੇ ਭਾਣੇ ਅੰਦਰ ਦਇਆ ਕਰੋ, ਨਾਨਕ ਗੁਣ ਗਾਵੈ ਮਿੱਠਾ ਲੱਗਾ ਤੇਰਾ ਭਾਣਾ। ਇੱਕ ਮਾਈ, ਅਜੋਕੇ ਸਮੇਂ ਦੀ ਗੱਲ ਤੁਹਾਨੂੰ ਸੁਣਾਉਣ ਲੱਗਾ, ਮੇਰੇ ਪਿੰਡ ਦੇ ਨਾਲ ਹੀ ਇੱਕ ਪਿੰਡ ਆ ਆਦੋ ਵਾਲੀ, ਉਸ ਪਿੰਡ ਚ ਇੱਕ ਪਰਿਵਾਰ ਵੱਸਦਾ, ਮੇਰਾ ਉਹਨਾਂ ਨਾਲ ਵਾਹਵਾ ਸੰਬੰਧ ਆ, ਤੇ ਉਸ ਮਾਈ ਦੇ ਲੜਕੇ ਵੀ ਸਾਰੇ ਬੜੇ ਗੁਰਮੁਖ ਨੇ, ਬੜੇ ਨਾਮ ਦੇ ਵਿਆਸੀ ਨੇ। ਤੇ ਉਹ ਜਿਹੜੀ ਮਾਈ ਹੈ ਸਾਧ ਸੰਗਤ ਜੀ, ਉਸ ਮਾਈ ਨੇ ਇੱਕ ਸਾਲ ਪਹਿਲਾਂ ਦੱਸਤਾ ਸੀ ਭਈ ਇੱਕ ਸਾਲ ਨੂੰ ਮੈਂ ਚੜ੍ਹਾਈ ਕਰ ਜਾਣੀ ਆ, ਤੇ 13 ਦਿਨ ਮੇਰੇ ਸਰੀਰ ਤੇ ਬੜਾ ਵੱਡਾ ਕਸ਼ਟ ਆਵੇਗਾ, ਮੈਨੂੰ ਸਰੀਰ ਦਾ ਚੇਤਾ ਹੀ ਭੁੱਲ ਜਾਵੇਗਾ, ਬੇਹੋਸ਼ੀ ਦੀ ਹਾਲਤ ਹੋ ਜਾਏਗੀ, ਤੁਸੀਂ ਬੱਚਿਓ ਘਬਰਾਉਣਾ ਨਹੀਂ, ਤੇ 13 ਦਿਨਾਂ ਬਾਅਦ ਮੇਰਾ ਸਰੀਰ ਛੁੱਟ ਜਾਏਗਾ। ਫਿਰ ਉਹਨਾਂ ਦਾ ਜਿਹੜਾ ਵੱਡਾ ਭਰਾ ਸੀ, ਉਸ ਮਾਈ ਦਾ ਵੱਡਾ ਪੁੱਤ ਹਰਭਜਨ ਸਿੰਘ, ਉਹਨੇ ਪੁੱਛਿਆ ਵੀ ਮਾਤਾ ਕੀ ਗੱਲ, ਜੇ ਤੈਨੂੰ ਇੰਨਾ ਪਤਾ ਵੀ ਇਹ ਦੁੱਖ ਆਉਣਾ, ਪਰ ਦੁੱਖ ਆਉਣਾ ਕਿਉਂ, ਕੀ ਕਾਰਨ ਦੱਸ। ਉਹਨੇ ਕਿਹਾ ਸੀ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ ਸਨ, ਹਜ਼ੂਰ ਨੇ ਕਿਹਾ ਸੀ ਵੀ ਮਾਈ ਤੇਰੇ ਕਰਮਾਂ ਦੇ ਅਨੁਸਾਰ ਇਹ ਕੁਝ ਦੁੱਖ ਹੈ ਤੇਰੇ ਭਾਗਾਂ ਚ, ਜੇ ਤੇ ਨਿਬੇੜ ਜਾਏ ਇਸੇ ਜਨਮ ਚ ਤੇ ਫਿਰ ਤੇਰਾ ਅਗਲਾ ਜਨਮ ਨਹੀਂ ਹੋਵੇਗਾ, ਤੇ ਜੇ ਤੂੰ ਦੁੱਖ ਨਹੀਂ ਝੱਲਣਾ ਚਾਹੁੰਦੀ ਤਾਂ ਫਿਰ ਇੱਕ ਜਨਮ ਲੈਣਾ ਪਏਗਾ। ਤੇ ਮੈਂ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕਰਦੀ ਸੀ ਉਸੇ ਵੇਲੇ ਵੀ ਮਹਾਰਾਜ ਦੁੱਖ ਜਿੱਡਾ ਮਰਜ਼ੀ ਵੱਡਾ ਆ ਜਾਏ ਪਰ ਹੁਣ ਜਨਮ ਨਹੀਂ ਹੋਣਾ ਚਾਹੀਦਾ, ਸੋ ਮੈਂ ਜੰਮਣ ਮਰਨ ਤੋਂ ਖਹਿੜਾ ਛਡਾਉਣਾ ਚਾਹੁੰਦੀ ਹਾਂ। ਇਸ ਵਾਸਤੇ ਫਿਰ ਠੀਕ ਹੀ ਉਸੇ ਤਰ੍ਹਾਂ ਹੋਇਆ, 13 ਦਿਨ ਪੂਰੇ ਹੋਸਪਿਟਲ ਵਿੱਚ ਮਾਈ ਬੇਹੋਸ਼ ਰਹੀ ਔਰ 13 ਦਿਨਾਂ ਬਾਅਦ ਸਰੀਰ ਛੁੱਟ ਗਿਆ, ਪਰ ਜਿੰਨਾ ਚਿਰ ਉਹ ਰਹੀ ਜਿਉਂਦੀ, ਨਿਤਨੇਮ ਨਾਮ ਅਭਿਆਸ ਗੁਟਕਾ ਸਾਹਿਬ ਉਹਦੇ ਹੱਥ 'ਚ ਹੁੰਦਾ ਸੀ। ਇਹੋ ਜਿਹੀਆਂ ਕਈ ਕਈ ਮਾਈਆਂ ਬੜੀਆਂ ਪ੍ਰੇਮਣਾ, ਕਈ ਇਹੋ ਜਿਹੀਆਂ ਮਾਈਆਂ ਅਨਪੜ੍ਹ ਵੀ ਜਿਨ੍ਹਾਂ ਨੇ ਗੁਰਦੁਆਰਿਆਂ ਭਾਈ ਸਾਹਿਬ ਦੇ ਕੋਲੋਂ ਇੱਕ ਇੱਕ ਤੁਕ ਲੈ ਕੇ ਸੁਖਮਨੀ ਸਾਹਿਬ ਜਵਾਨੀ ਕੰਠ ਕੀਤਾ ਹੋਇਆ, ਔਰ ਇੱਕ ਰਈਏ ਦੇ ਕੋਲ ਨਗਰ ਪਿੰਡ ਆ ਉੱਥੇ ਇੱਕ ਘਰ, ਤੇ ਆਮ ਕਾਰ ਸੇਵਾ ਵਾਲੇ ਵੀ ਹੋਰ ਵੀ ਸਿੰਘ ਸੰਗਤਾਂ ਜਾਂਦੀਆਂ ਰਹਿੰਦੀਆਂ, ਉਹਦੀਆਂ ਨੂੰਹਾਂ ਵੀ ਤੇ ਮਾਈ ਵੀ, ਘਰ ਵਿੱਚ ਇਹੋ ਹੀ ਧੁਨ ਉੱਠਦੀ ਰਹਿੰਦੀ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਕੰਮ ਕਾਰ ਤੁਰਦੀਆਂ ਫਿਰਦੀਆਂ, ਰੋਟੀਆਂ ਪਕਾਉਂਦੀਆਂ ਵਰਤਾਉਂਦੀਆਂ, ਦੂਜੀ ਗੱਲ ਨਹੀਂ, ਫਿਰ ਰੌਲਾ ਨਹੀਂ ਪਾਉਣ ਦਿੰਦੀਆਂ, ਵਾਹਿਗੁਰੂ ਦਾ ਨਾਮ ਹੀ ਸਾਰੀ ਫਿਜ਼ਾ 'ਚ ਗੂੰਜਦਾ ਰਹਿੰਦਾ, ਤੇ ਕਿਸੇ ਨੂੰ ਆਇਆ ਮੱਥੇ ਵੱਟ ਨਹੀਂ ਕਦੇ ਪਾਇਆ, ਸੇਵਾ ਸਮਝ ਕੇ ਆਏ ਗਏ ਦੀ ਸੇਵਾ ਕਰ ਦੇਣ। ਵੇਖੋ ਸਵਰਗ ਬਣਿਆ ਹੋਇਆ, ਘਰ ਵੀ ਸੱਚਖੰਡ ਬਣ ਗਿਆ। ਇਸ ਵਾਸਤੇ ਜਿਨ੍ਹਾਂ ਗੁਰਮੁਖਾਂ ਨੇ ਰਾਮ ਦੇ ਨਾਮ ਨੂੰ, ਹਾਂਜੀ ਕੇਵਲ ਰਾਮ ਦੇ ਨਾਮ ਨੂੰ ਜਪਿਆ ਹੈ, ਦੁੱਖ ਕਿਲੇ ਵਿਖੇ ਨਾਸ ਗਵਾਇਆ ਰਾਮ, ਜੇ ਕਦੇ ਤੀਬਰ ਇੱਛਾ ਬਣ ਜਾਵੇ ਵੀ ਮਹਾਰਾਜ ਦੁੱਖ ਦੂਰ ਕਰੋ, ਤੇ ਮਹਾਰਾਜ ਮੌਤ ਚਾਹੇ ਕਰ ਵੀ ਦਿੰਦੇ ਨੇ। ਔਰ ਗੁਰਸਿੱਖ ਦਾ ਜੇ ਦੁੱਖ ਨਹੀਂ ਵੀ ਦੂਰ ਹੁੰਦਾ, ਤੇ ਸਮਝਣਾ ਚਾਹੀਦਾ ਭਾਈ ਦੁੱਖ ਦਾਰੂ ਸੁਖ ਰੋਗ ਪਿਆ, ਜਿਨ੍ਹਾਂ ਨੂੰ ਅਸੀਂ ਸੁੱਖ ਸਮਝਦੇ ਹਾਂ ਅਸਲ ਵਿੱਚ ਉਹ ਹੀ ਦੁੱਖ ਰੂਪ ਨੇ। ਸੁੱਖਾਂ ਦੀ ਖਾਤਰ ਹੀ ਬੰਦਾ ਮਾੜੇ ਕੰਮ ਵੀ ਕਰਦਾ, ਭਾਈ ਮਾਇਆ ਇਕੱਠੀ ਹੋਵੇਗੀ ਸੁੱਖ ਦੇਵੇਗੀ, ਇਹ ਚੇਤਾ ਭੁਲਾ ਦਿੰਦਾ ਵੀ ਇਹ ਜਿਹਦੇ ਵਾਸਤੇ ਮਾੜੇ ਕਰਮ ਹੁਣ ਕਰ ਰਿਹਾ, ਜਿਹਦੀ ਖਾਤਰ ਮਾੜੇ ਕਰਮ ਕਰ ਰਿਹਾ, ਇਹਨੇ ਦੁੱਖ ਕਿਉਂ ਨਹੀਂ ਦੇਣਾ, ਸੁੱਖ ਕਿਵੇਂ ਦੇਵੇਗੀ। ਇਸ ਵਾਸਤੇ ਮਨੁੱਖ ਸੁੱਖ ਦੀ ਆਸ ਵਿੱਚ ਜਿਉਂਦਾ ਹੈ, ਪਰ ਜਿੱਥੋਂ ਸੁੱਖ ਨੇ ਪੈਦਾ ਹੋਣਾ ਉਹ ਕੰਮ ਛੱਡਿਆ ਹੋਇਆ, ਜਿੱਥੋਂ ਦੁੱਖੀ ਪੱਲੇ ਪੈਣੇ ਹਨ ਉਸ ਪਾਸੇ ਨੂੰ ਦੌੜਦਾ ਹੈ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੇ ਰਾਮ ਦੇ ਨਾਮ ਨੂੰ ਜਪਿਆ ਉਹਨਾਂ ਦੇ ਸਾਰੇ ਦੁੱਖ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸ਼ਕਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗਿਆ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਸਾਰੇ ਦੁੱਖ ਤਾਪ ਤੇ ਕਿਲਵਖ ਦਾ ਅਰਥ ਹੈ ਬੱਜਰ ਪਾਪ, ਬ੍ਰਹਮ ਗਿਆਨੀ ਸੰਤ ਦਾ ਕਤਲ ਕਰਨਾ, ਗਊ ਦਾ ਘਾਤ ਕਰਨਾ, ਧੀ ਦਾ ਬੱਚੀ ਦਾ ਕਤਲ ਕਰਨਾ, ਔਰ ਜਿਹੜੇ ਵਿਭਚਾਰੀ ਕੁਕਰਮੀ ਭੈੜੇ ਕਰਮਾਂ ਵਾਲੇ ਹੋਣ ਉਹਨਾਂ ਦੇ ਧਾਨ ਨੂੰ ਗ੍ਰਹਿਣ ਕਰਨਾ ਜਾਣ ਬੁੱਝ ਕੇ, ਇਹ ਚਾਰ ਪਾਪ ਮੰਨੇ ਨੇ। 6 ਆਤਾਈਆਂ ਮੰਨੀਆਂ ਹਨ, ਉਹਨਾਂ ਨੂੰ ਵੀ ਪਾਪਾਂ 'ਚ ਹੀ ਗਿਣਿਆ ਜਾਂਦਾ ਹੈ। ਅਗਨ ਲਾਏ ਵਿਖ ਦੇਵੇ ਸ਼ਸਤਰਹੀਣ ਕੋ ਮਾਰ, ਧਨ ਭੂਮੀ ਇਸਤਰੀ ਹਿਰਾ ਤਾਈ ਦੋ ਚਾਰ। ਕਿਸੇ ਦੇ ਅਨਾਜ ਨੂੰ, ਘਰ ਨੂੰ, ਜਾਇਦਾਦ ਨੂੰ ਅੱਗ ਲਾ ਕੇ ਈਰਖਾ ਵਾਸ ਸਾੜ ਦੇਣਾ, ਕਿਸੇ ਨੂੰ ਜ਼ਹਿਰ ਦੇ ਦੇਣੀ, ਜ਼ਹਿਰ ਦੇ ਕੇ ਮਾਰ ਦੇਣਾ, ਕਤਲ ਕਰਨਾ, ਨਿਹੱਥੇ ਤੇ, ਬੁੱਢੇ ਤੇ, ਡਿੱਗੇ ਹੋਏ ਬੱਚੇ ਜਨਾਨੀ ਤੇ ਵਾਰ ਕਰਨਾ, ਉਹਨਾਂ ਨੂੰ ਨਾਸ ਕਰਨਾ, ਕਤਲ ਕਰਨਾ, ਔਰ ਇਸੇ ਤਰ੍ਹਾਂ ਕਿਸੇ ਦੇ ਧਨ ਨੂੰ ਚੋਰੀ ਕਰ ਲੈਣਾ, ਕਿਸੇ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰ ਲੈਣਾ, ਕਿਸੇ ਦੀ ਇੱਜ਼ਤ ਨੂੰ ਦਾਗ ਲਾਉਣਾ, ਕਿਸੇ ਦੀ ਧਰਮ ਪਤਨੀ ਜਾਂ ਧੀ ਭੈਣ ਨੂੰ ਕੱਢ ਕੇ ਲੈ ਜਾਣਾ, ਉਧਾਲ ਕੇ ਲੈ ਜਾਣਾ, ਇਹ 6 ਆਤਤਾਈਆਂ ਮੰਨੀਆਂ ਨੇ। ਤੇ ਜਿਹਨੇ ਸੰਤ ਦੀ ਨਿੰਦਿਆ ਕਰ ਲਈ ਉਹਨੇ 6 ਆਤਤਾਈਆਂ ਕਰ ਲਈਆਂ। ਹਜ਼ੂਰ ਕਹਿੰਦੇ ਨੇ ਸੰਤ ਕਾ ਨਿੰਦਕ ਮਹਾਂ ਅਤਤਾਈ, ਜਿਹਨੇ ਕਿਸੇ ਮਹਾਂਪੁਰਸ਼ ਦੀ ਜਾਣ ਬੁੱਝ ਕੇ ਨਿੰਦਿਆ ਕੀਤੀ, ਹੋਣ ਗੁਣ ਤੇ ਉਹਨਾਂ ਨੂੰ ਦੋਸ਼ ਬਣਾ ਕੇ ਦੁਨੀਆਂ 'ਚ ਨਿੰਦਿਆ ਕਰੇ ਜਾਣ ਬੁੱਝ ਕੇ, ਸੋ ਉਹਨੂੰ ਇਹ 6 ਆਦਤਾਂ ਲੱਗਣਗੀਆਂ। ਇਸੇ ਤਰ੍ਹਾਂ ਹੋਰ ਵੀ ਕਈ ਪਾਪ ਨੇ, ਇੱਕ ਸਰੀਰਕ ਪਾਪ ਹੁੰਦੇ ਆ, ਇੱਕ ਬਾਣੀ ਦੇ ਪਾਪ ਬਚਨਾਂ ਦੇ, ਇੱਕ ਮਾਨਸਿਕ ਪਾਪ ਨੇ। ਸੋ ਇੱਕ ਬਚਨ ਕਰਕੇ ਕਿਸੇ ਦਾ ਦਿਲ ਦਿਖਾਉਣਾ, ਬਚਨ ਕਰਕੇ ਕੰਮ ਵਿਗਾੜਨਾ, ਬਚਨ ਚੁਗਲੀ ਕਰਕੇ ਕੰਮ ਵਿਗਾੜਨਾ, ਇਹ ਬਚਨਾਂ ਦੀ ਹਿੰਸਾ ਹੈ, ਬਚਨਾਂ ਦਾ ਕਤਲ ਹੈ, ਬਚਨਾਂ ਕਰਕੇ ਪਾਪ ਹੈ। ਇਹ ਕਿਸੇ ਤਰ੍ਹਾਂ ਸਰੀਰਕ ਤੌਰ ਤੇ ਕੋਈ ਪਾਪ ਕਰ ਬਹਿਣਾ, ਇਹ ਕਿਸੇ ਪ੍ਰਕਾਰ ਮਾਨਸਿਕ ਤੌਰ ਤੇ ਬੁਰੀ ਚਿਤਵਨੀ ਕਰਨੀ ਕਿਸੇ ਦਾ ਬੁਰਾ ਕਰਨ ਦੀ, ਇਤਿਆਦਿ। ਇਹ 3 ਤਰ੍ਹਾਂ ਦੇ ਮਾਨਸਿਕ, ਬਾਣੀ ਕਰਕੇ ਤੇ ਸਰੀਰਕ ਮਨ ਵਚ ਕਰਮਾਂ ਦੇ 3 ਪਾਪ ਇਹ ਵੀ ਨੇ। ਸੋ ਇਹ ਪਾਪਾਂ ਦੀ ਗਿਣਤੀ ਤਾਂ ਬੇਅੰਤ ਹੈ, ਪਰ ਇਸ ਪ੍ਰਕਾਰ ਸਾਰੇ ਹੀ ਪਾਪ ਮਹਾਰਾਜ ਕਹਿੰਦੇ ਨੇ ਉਹਨਾਂ ਨੇ ਗਏ ਗਵਾਤੇ ਕਰ ਲਏ, ਪਾਪ ਵੀ ਨਾਸ਼ ਹੋ ਗਏ, ਦੁੱਖ ਵੀ ਨਾਸ਼ ਹੋ ਗਏ, ਚਲੇ ਗਏ। ਗੁਰਪਰਚਾ ਗੁਰਪਰਚਾ ਧਿਆਇਆ ਮੈਂ ਹਿਰਦੈ ਰਾਮ ਰਵਾਇਆ ਰਾਮ। ਹੇ ਗੁਰਮੁਖੋ, ਗੁਰੂ ਦੀ ਬਾਣੀ ਨਾਲ ਪਰਚਾ ਪੈ ਗਿਆ ਸਾਡਾ, ਪਰਚਾਵਾ ਜਿਹੜਾ ਮਨ ਦਾ, ਜਿਹਨੂੰ ਅਸੀਂ ਕਹਿੰਦੇ ਮਨੋਰੰਜਨ। ਸਾਡੇ ਸਤਿਗੁਰਾਂ ਸਿੱਖਿਆ ਦਿੱਤੀ ਆ ਪੂਜਾ ਅਕਾਲ ਦੀ, ਦਰਸ਼ਨ ਖਾਲਸੇ ਦਾ, ਪਰਚਾ ਸ਼ਬਦ ਦਾ। ਸਾਡਾ ਪਰਚਾਵਾ ਹੋਰ ਹੈ ਕੁਛ, ਪਰ ਸਤਿਗੁਰੂ ਕਹਿੰਦੇ ਨੇ ਪਰਚਾ ਸ਼ਬਦ ਦਾ। ਸੋ ਇਸ ਪ੍ਰਕਾਰ ਬਾਣੀ ਨਾਲ ਜੁੜਨਾ, ਮਨ ਦਾ ਪਰਚਾਵਾ ਜਿਹੜਾ ਗੁਰੂ ਦੇ ਸ਼ਬਦ ਨਾਲ ਪਾਉਣਾ, ਆਹਰ ਵਿੱਚ ਲੱਗ ਜਾਣਾ, ਗੁਰੂ ਦੁਆਰਾ ਗੁਰੂ ਦੇ ਦੱਸੇ ਆਹਰ ਵਿੱਚ ਨਾਮ ਜਪਣ ਵਿੱਚ ਲੱਗ ਗਏ ਹਾਂ, ਧਿਆਇਆ ਹੈ ਪਰਮੇਸ਼ਰ ਨੂੰ, ਤੇ ਧਿਆਉਂਦਿਆਂ ਧਿਆਉਂਦਿਆਂ ਹਿਰਦਾ ਰਾਮ ਰਵਾਇਆ ਰਾਮ। ਹੇ ਭਾਈ, ਅਸੀਂ ਹਿਰਦੇ ਦੇ ਅੰਦਰ ਰਾਮ ਨੂੰ ਵਿਆਪਕ ਕਰ ਲਿਆ, ਸਾਰੇ ਸਰੀਰ ਚ ਅੰਦਰ ਬਾਹਰ ਸਭਨੀ ਥਾਈ ਰਾਮ ਵਿਆਪਿਆ ਹੋਇਆ ਦਿਸਦਾ, ਭਾਵ ਰਾਮ ਨੂੰ ਵਸਾ ਲਿਆ, ਦੂਜੀਆਂ ਗੱਲਾਂ ਕੱਢ ਦਿੱਤੀਆਂ ਵਿੱਚੋਂ। ਰਵਿਆ ਰਾਮ ਹਿਰਦਾ, ਪਰਮਗਤ ਪਾਈ ਜਾਂ ਗੁਰਸਰਨ ਆਈ ਆ। ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਗਏ, ਗੁਰਾਂ ਨੇ ਨਾਮ ਬਖਸ਼ਿਆ, ਸਾਡੇ ਹਿਰਦੇ ਚ ਨਾਮ ਵਸਾ ਦਿੱਤਾ, ਤਾਂ ਅਸਾਂ ਪਰਮਗਤੀ ਉਤਕ੍ਰਿਸ਼ਟ ਪਦਵੀ, ਅਟਲ ਪਦਵੀ ਨੂੰ ਹਾਸਲ ਕਰ ਲਿਆ, ਆਤਮਿਕ ਪਦਵੀ ਨੂੰ। ਲੋਭ ਵਿਕਾਰ ਨਾਵ ਡੁੱਬਦੀ ਨਿਕਲੀ, ਜੀਵਨ ਦੀ ਬੇੜੀ ਜਿਹੜੀ ਲੋਭ ਤੇ ਵਿਕਾਰਾਂ ਦੀਆਂ ਘੁੰਮਣ ਘੇਰੀਆਂ ਵਿੱਚ ਡੁੱਬਦੀ ਪਈ ਸੀ, ਇਹ ਬਾਹਰ ਨਿਕਲ ਗਈ, ਬੰਨੇ ਲੱਗ ਗਈ, ਜਾਂ ਸਤਿਗੁਰ ਨਾਮ ਦੜਾਏ। ਪਰ ਇਹ ਤਾਂ ਹੋ ਸਕਿਆ ਜਦੋਂ ਪੂਰੇ ਸਤਿਗੁਰੂ ਦੀ ਸ਼ਰਨ ਪਏ ਤੇ ਉਹਨਾਂ ਨੇ ਨਾਮ ਦ੍ਰਿੜ ਕਰਵਾ ਦਿੱਤਾ, ਹਿਰਦੇ ਚ ਪ੍ਰਪੱਕ ਕਰ ਦਿੱਤਾ। ਜੀਏ ਦਾਨ ਗੁਰ ਪੂਰਾ ਦੀਆ, ਪੂਰਿਆਂ ਸਤਿਗੁਰਾਂ ਦੀ ਇਹੀ ਵਡਿਆਈ ਹੈ ਕਿ ਉਹਨਾਂ ਨੇ ਆਤਮ ਦਾਨ ਦਿੱਤਾ। ਹਾਂ, ਸਤਿਗੁਰ ਕੈ ਬਲਿਹਾਰਣ ਹੈ ਜਿਨ ਦਿੱਤਾ ਆਤਮ ਦਾਨ, ਆਤਮ ਗਿਆਨ ਦਾ ਦਾਨ ਸਤਿਗੁਰਾਂ ਬਖਸ਼ਿਆ, ਜਿਹਨੂੰ ਜੀ ਦਾਨ ਕਿਹਾ ਜਾਂਦਾ। ਰਾਮ ਨਾਮ ਚਿੱਤ ਲਾਏ, ਸਤਿਗੁਰੂ ਦੀ ਬਖਸ਼ਿਸ਼ ਨਾਲ ਅਸੀਂ ਰਮੇ ਹੋਏ ਰਾਮ ਦੇ ਨਾਮ ਨਾਲ ਚਿੱਤ ਜੋੜ ਲਿਆ। ਆਪ ਕਿਰਪਾਲ ਕਿਰਪਾ ਕਰ ਦੇਵੈ ਨਾਨਕ ਗੁਰਸਰਣਾਏ। ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਆਪ ਹੀ ਵਾਹਿਗੁਰੂ ਪਰਮਾਤਮਾ ਜੋ ਕਿਰਪਾਲੂ ਦਿਆਲੂ ਹੈ, ਕਿਰਪਾ ਕਰਕੇ ਗੁਰਾਂ ਦੀ ਸ਼ਰਨ ਚ ਪਾ ਕੇ ਤੇ ਗੁਰਾਂ ਰਾਹੀਂ ਨਾਮ ਬਖਸ਼ਦਾ। ਜਦੋਂ ਗੁਰੂ ਨੇ, ਅਕਾਲ ਪੁਰਖ ਨੇ ਰਹਿਮਤ ਕੀਤੀ ਤਾਂ ਗੁਰੂ ਮਿਲਿਆ, ਗੁਰੂ ਨੇ ਰਹਿਮਤ ਕੀਤੀ ਤੇ ਅਕਾਲ ਪੁਰਖ ਦਾ ਗਿਆਨ ਬਖਸ਼ਿਆ ਗਿਆ, ਪ੍ਰਾਪਤ ਹੋ ਗਿਆ। ਇਹ ਪਰਮ ਪਵਿੱਤਰ ਉਪਦੇਸ਼ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਜ਼ਬਾਨੇ ਪਾਕ ਤੋਂ, ਮੁਬਾਰਕ ਜ਼ਬਾਨ ਤੋਂ, ਪਵਿੱਤਰ ਰਸਨਾ ਤੋਂ, ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਜੀ ਦੇ ਇਸ ਉਚਾਰਨ ਕੀਤੇ ਉਪਦੇਸ਼ ਨੂੰ ਦਾਸ ਨੇ ਕੇਵਲ ਤੁਹਾਨੂੰ ਸੁਣਾਇਆ, ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀਆਂ। ਗੁਰਾਂ ਦਾ ਉਪਦੇਸ਼ ਜਾਣ ਕੇ ਅੰਦਰ ਵਸਾਈਏ, ਧਾਰਨ ਕਰੀਏ, ਤਾਂ ਜ਼ਰੂਰ ਲਾਭ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ